ਜਦੋਂ ਬਹੁਤ ਲੰਬਾ ਸਮਾਂ ਬਤੀਤ ਹੋਇਆ, ਧਰੂ ਜੀ ਨੂੰ ਭਗਤੀ ਕਰਦਿਆਂ ਵਿਸ਼ਨੂੰ ਜੀ ਚੱਲ ਕਰਕੇ ਆਏ, ਧਰੂ ਜੀ ਦੇ ਕੋਲ ਆ ਕੇ ਦਰਸ਼ਨ ਦਿੱਤੇ, ਵਿਸ਼ਨੂੰ ਜੀ ਦੀ ਉਪਮਾ ਕੀਤੀ ਹੈ, ਗਿਆਨ ਦੀ ਪ੍ਰਾਪਤੀ ਹੋਈ ਔਰ ਵਰ ਦੇਣਾ ਕੀਤਾ। ਵਰ ਪ੍ਰਾਪਤ ਕਰਕੇ ਘਰ ਵਾਪਸ ਗਏ। ਘਰ ਵਾਪਸੀ ਦਾ ਜਦੋਂ ਧਰੂ ਜੀ ਦੇ ਪਿਤਾ ਉਤਾਨਪਦ ਰਾਜੇ ਨੂੰ ਪਤਾ ਚੱਲਿਆ, ਖਬਰ ਮਿਲੀ, ਬੜੇ ਪ੍ਰਸੰਨ ਹੋਏ। ਜਿਸ ਪੰਡਿਤ ਨੇ ਆ ਕੇ ਖਬਰ ਦਿੱਤੀ ਸੀ ਉਹਨੂੰ ਬਹੁਤ ਸਾਰੇ ਰੇਸ਼ਮੀ ਵਸਤਰ, ਗਹਿਣੇ, ਰਥ ਆਦਿਕ ਜਿਹੜਾ ਸੀ ਉਹ ਭੇਟ ਕੀਤਾ। ਤਿਆਰੀਆਂ ਕਰਕੇ ਅਹਿਲਕਾਰਾਂ ਨੂੰ ਨਾਲ ਲੈ ਕੇ, ਪੰਡਿਤ ਨੂੰ ਨਾਲ ਲੈ ਕੇ, ਆਪਣੇ ਦੋਵੇਂ ਰਾਣੀਆਂ ਨੂੰ ਨਾਲ ਲਿਆ, ਪੁੱਤਰ ਉੱਤਮ ਨੂੰ ਨਾਲ ਲਿਆ, ਅੱਗੋਂ ਹੋ ਕੇ ਲੈਣ ਵਾਸਤੇ ਗਏ। ਮਿਲਾਪ ਹੋਇਆ ਪੁੱਤਰ ਦਾ, ਮਨ ਵਿੱਚ ਅਥਾਹ ਖੁਸ਼ੀ ਆਇਆ, ਵੈਰਾਗ ਆਇਆ, ਮਾਤਾਵਾਂ ਮਿਲੀਆਂ, ਭਰਾ ਉੱਤਮ ਮਿਲਿਆ, ਸਾਰੇ ਬੜੇ ਪ੍ਰਸੰਨ ਹੋਏ। ਬੜੇ ਖੁਸ਼ੀ ਦੇ ਮੰਗਲ ਕੀਤੇ ਗਏ। ਸ਼ਹਿਰ ਨੂੰ ਸਵਾਰਿਆ, ਸ਼ਿੰਗਾਰਿਆ ਗਿਆ, ਕੇਸਰ ਦਾ ਲੇਪ, ਚੰਦਨ ਦਾ ਛਿੜਕਾਅ ਕੀਤਾ ਗਿਆ। ਇਸ ਪ੍ਰਕਾਰ ਦੇ ਨਾਲ ਬੜੀ ਖੁਸ਼ੀ ਮਨਾਈ ਗਈ। ਅਤੇ ਹੁਣ ਉਹ ਜਗ੍ਹਾ ਜਿੱਥੇ ਬਹੁਤ ਸਾਰੇ ਸੋਨੇ ਦੇ ਨਾਲ, ਮਣੀਆਂ ਦੇ ਨਾਲ ਮੜੇ ਹੋਏ, ਬੜੀ ਸੋਹਣੀ ਸੁੰਦਰ ਜਗ੍ਹਾ ਉਹ ਆਸਣ ਸੀ, ਜਿੱਥੇ ਪਾਲਕੀ ਚੰਦੋਆ, ਜਿੱਥੇ ਚੰਦੋਆ ਲੱਗਿਆ ਹੋਇਆ ਸੀ, ਚਾਰਣੀ ਲੱਗੀ ਹੋਈ ਸੀ, ਉਹਦੇ ਹੇਠ ਰਾਜਾ ਬੈਠਿਆ ਉਤਾਨਪਦ, ਔਰ ਸਾਰਿਆਂ ਦੇ ਵਿੱਚ ਸੁਣਾ ਕਰਕੇ ਜਿਹੜਾ ਸੀ ਰਾਜ ਭਾਗ ਉਹ ਧਰੂ ਭਗਤ ਜੀ ਨੂੰ ਸੌਂਪ ਦਿੱਤਾ। ਅਤੇ ਇਹ ਵੇਖਿਆ ਕਿ ਹੁਣ ਮੇਰਾ ਜਿਹੜਾ ਸਮਾਂ ਉਹ ਭਗਤੀ ਕਰਨ ਦਾ ਪਿਛਲੀ ਉਮਰ ਹੋ ਚੁੱਕੀ ਹੈ, ਹੁਣ ਧਰੂ ਜੀ ਨੂੰ ਰਾਜ ਭਾਗ ਸੌਂਪ ਕੇ ਭਗਤੀ ਕਰਨ ਵਾਸਤੇ ਜੰਗਲ ਵੱਲ ਚਾਲਾ ਪਾਉਂਦੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬ੍ਰਿਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਚੋਪਈ ਆਪਣੀ ਬੈਸ ਬ੍ਰਿਧ ਕੋ ਦੇਖੀ।
ਧਰੂ ਜਿਹਦੇ ਜਿਹੜੇ ਪਿਤਾ ਸਨ ਉਤਾਨਪਦ ਰਾਜਾ, ਰਾਜੇ ਨੇ ਵੇਖਿਆ ਕਿ ਮੇਰੀ ਜਿਹੜੀ ਉਮਰ ਹੈ ਉਹ ਬਜ਼ੁਰਗੀ ਦੀ ਹੋ ਚੁੱਕੀ ਹੈ, ਬਜ਼ੁਰਗੀ ਦੀ ਉਮਰ ਨੂੰ ਮੈਂ ਪਹੁੰਚ ਚੁੱਕਾ ਹਾਂ।
ਗਮਨਿਉ ਤਪ ਇਤ ਬਣੇ ਬਿਸ਼ੇਖੀ,
ਤੇ ਕਹਿਣ ਲੱਗੇ ਕਿ ਹੁਣ ਮੇਰਾ ਸਮਾਂ ਹੈ ਭਗਤੀ ਕਰਨ ਦਾ, ਤਪ ਕਰਨ ਦਾ। ਬਹੁਤ ਸਮਾਂ, ਲੰਬਾ ਸਮਾਂ ਰਾਜ ਭਾਗ ਕੀਤਾ, ਹੁਣ ਜਿਹੜੀ ਉਮਰ ਹੈ ਉਹ ਭਗਤੀ ਕਰਨ ਦੀ ਹੈ, ਪਰਮੇਸ਼ਰ ਦੀ ਬੰਦਗੀ ਕਰਨ ਦਾ ਵੇਲਾ ਹੈ।
ਪਾਚੇ ਰਾਜ ਕਰਨ ਧਰੁਵ ਲਾਗਾ,
ਆਪਣਾ ਰਾਜ ਭਾਗ ਜਿਹੜਾ ਸੀ ਉਹ ਆਪਣੇ ਪੁੱਤਰ ਧਰੁਵ ਨੂੰ ਸੌਂਪ ਦਿੱਤਾ, ਰਾਜ ਭਾਗ ਧਰੁਵ ਜੀ ਦੇ ਹਵਾਲੇ ਕਰ ਦਿੱਤਾ, ਤੇ ਧਰੁਵ ਜੀ ਹੁਣ ਰਾਜ ਭਾਗ ਕਰਨ ਲੱਗੇ ਹਨ।
ਜੋ ਸ਼੍ਰੀ ਵਿਸ਼ਨ ਭਗਤ ਵੱਡ ਭਾਗਾ,
ਜੋ ਕਿ ਧਰੁਵ ਜੀ ਵਿਸ਼ਨੂੰ ਜੀ ਦੇ ਬਹੁਤ ਵੱਡੇ ਭਗਤ ਹੋਏ ਹਨ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਭਗਤੀ ਕੀਤੀ, ਵੱਡੇ ਭਗਤ ਹੋਏ ਹਨ।
ਜੋ ਸਿਸੁਮਾਰ ਪ੍ਰਜਾਪਤੀ ਆਹੀ,
ਜਿਹੜਾ ਸਿਸੁਮਾਰ ਰਾਜਾ ਸੀ, ਸਿਸੁਮਾਰ ਨਾਮ ਦਾ ਜਿਹੜਾ ਰਾਜਾ ਸੀ,
ਭ੍ਰਮੀ ਨਾਮ ਤੇ ਸੁਤਾ ਬਿਆਹੀ,
ਇਹਦੇ ਇੱਕ ਪੁੱਤਰੀ ਸੀ ਜਿਹਦਾ ਨਾਮ ਸੀ ਭ੍ਰਮੀ। ਉਹ ਸਿਸ ਰਾਮ ਰਾਜੇ ਨੇ ਆਪਣੇ ਪੁੱਤਰੀ ਭ੍ਰਮੀ ਦਾ ਜਿਹੜਾ ਵਿਆਹ ਸੀ ਉਹ ਧਰੁਵ ਜੀ ਦੇ ਨਾਲ ਕਰ ਦਿੱਤਾ।
ਤੈ ਤੇ ਧਰੁਵ ਦੁਆ ਸੁਤੇ ਉਪਜਾਈ,
ਇਹਦੇ ਤੋਂ ਧਰੁਵ ਜੀ ਦੇ ਘਰ ਦੋ ਪੁੱਤਰ ਪੈਦਾ ਹੋਏ, ਦੋ ਪੁੱਤਰਾਂ ਨੇ ਧਰੁਵ ਜੀ ਦੇ ਘਰ ਜਨਮ ਲਿਆ।
ਵਤਸਰ ਕਲਪੰ ਨਾਮ ਰਖਾਈ,
ਇੱਕ ਦਾ ਨਾਮ ਵਤਸਰ ਰੱਖਿਆ, ਦੂਸਰੇ ਦਾ ਨਾਮ ਕਲਪੰ ਰੱਖਿਆ ਗਿਆ।
ਉੱਤਮ ਨਾਮ ਪ੍ਰਾਤ ਇੱਕ ਕਾਲਾ,
ਜਿਹੜੇ ਧਰੁਵ ਜੀ ਦੇ ਭਰਾਤਾ ਸਨ ਜਿਨ੍ਹਾਂ ਦਾ ਨਾਮ ਸੀ ਉੱਤਮ, ਇਹ ਜਿਹੜਾ ਉੱਤਮ ਭਰਾਤਾ ਸੀ ਇੱਕ ਸਮੇਂ ਦੌਰਾਨ
ਮ੍ਰਿਗਹਿਤ ਬਨ ਗਯੋ ਵਿਸਾਲਾ,
ਇਹ ਸ਼ਿਕਾਰ ਕਰਨ ਦੇ ਵਾਸਤੇ ਜੰਗਲ ਵੱਲ ਗਿਆ, ਕਿਉਂਕਿ ਇਹਦੀ ਬਿਰਤੀ ਸੀ ਹਰ ਵੇਲੇ ਸ਼ਿਕਾਰ ਕਰਨ ਦਾ, ਇਹਦਾ ਮਨ ਬਣਿਆ ਰਹਿੰਦਾ, ਸ਼ਿਕਾਰ ਕਰਨ ਦਾ ਸੁਭਾਵ ਸੀ। ਆਪਣੇ ਸੁਭਾਅ ਦੇ ਮੁਤਾਬਕ ਇੱਕ ਦਿਨ ਇਹ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਜਦੋਂ ਗਿਆ,
ਜਚਨ ਸੰਗ ਪਯੋ ਰਣ ਪਾਰੀ।
ਉਹ ਜੰਗਲ ਦੇ ਵਿੱਚ ਜਦੋਂ ਇਹ ਸ਼ਿਕਾਰ ਕਰਨ ਵਾਸਤੇ ਪਹੁੰਚਿਆ ਤੇ ਉੱਥੇ ਜੱਸ਼ਾਂ ਦੇ ਨਾਲ ਇਹਦਾ ਬਹੁਤ ਭਾਰੀ ਜੰਗ ਹੋਇਆ।
ਲੱਗੇ ਸ਼ਸਤਰ ਉੱਤਮ ਗਿਓ ਮਾਰੀ।
ਹੁਣ ਜਦੋਂ ਦੋਵਾਂ ਪਾਸਿਆਂ ਤੋਂ ਉਧਰੋਂ ਉਧਰੇ ਸ਼ਸਤਰ ਚੱਲੇ ਤੇ ਸ਼ਸਤਰ ਲੱਗਣ ਦੇ ਨਾਲ ਉੱਤਮ ਦੀ ਮੌਤ ਹੋ ਗਈ।
ਹਿਤ ਖੋਜਨ ਗਵਨੀ ਤੈ ਮਾਈ।
ਹੁਣ ਜਦੋਂ ਜੱਸ਼ਾਂ ਦੇ ਹੱਥੋਂ ਉੱਤਮ ਦੀ ਮੌਤ ਹੋਈ ਤੇ ਲੰਬਾ ਸਮਾਂ ਇਹ ਘਰ ਵਾਪਸ ਨਹੀਂ ਮੁੜਿਆ ਤੇ ਉੱਤਮ ਦੀ ਜਿਹੜੀ ਮਾਤਾ ਸੀ ਉਹ ਆਪਣੇ ਪੁੱਤਰ ਦੀ ਭਾਲ ਕਰਨ ਵਾਸਤੇ ਖੋਜਣ ਵਾਸਤੇ ਜੰਗਲ ਵੱਲ ਚੱਲ ਕੇ ਗਈ।
ਜਰੀ ਸੁਦਾਵਾਨ ਲਿਕ ਥਾਈ।
ਹੁਣ ਇੱਕ ਥਾਂ ਜੰਗਲ ਵਿੱਚ ਜਿਹੜੇ ਸਿਆਗ ਲੱਗੇ ਹੋਏ ਸੀ ਉਹ ਅੱਗ ਦੇ ਨਾਲ ਇਹਦੀ ਵੀ ਮੌਤ ਹੋ ਗਈ। ਜਿਹੜੇ ਬਚਨ ਕਹੇ ਸਨ ਵਿਸ਼ਨੂੰ ਜੀ ਨੇ ਧਰੂ ਜੀ ਨੂੰ ਕਿ ਉੱਤਮ ਭਰਾਤਾ ਜਿਹੜੇ ਤੁਹਾਡੇ ਹਨ ਉਹ ਜੰਗਲ ਵਿੱਚ ਸ਼ਿਕਾਰ ਕਰਨ ਜਾਣਗੇ, ਉਹਨਾਂ ਦੀ ਮੌਤ ਹੋਵੇਗੀ, ਮਾਤਾ ਉਹਨਾਂ ਦੀ ਖੋਜਣ ਜਾਵੇਗੀ ਭਾਲ ਕਰਨ, ਉਹਦੀ ਉੱਥੇ ਅੱਗ ਦੇ ਨਾਲ ਸੜ ਕੇ ਮੌਤ ਹੋ ਜਾਵੇਗੀ। ਉਹ ਬਚਨ ਇੱਥੇ ਸੱਚ ਹੋਏ। ਜਦੋਂ ਉਹ ਜੰਗਲ ਵਿੱਚ ਗਏ ਪੁੱਤਰ ਦੀ ਭਾਲ ਕਰਨ ਵਾਸਤੇ ਤੇ ਉਹ ਵੀ ਜੰਗਲ ਦੇ ਵਿੱਚ ਲੱਗੀ ਹੋਈ ਅੱਗ ਦੇ ਨਾਲ ਸੜ ਕੇ ਉੱਥੇ ਖਤਮ ਹੋ ਗਏ।
ਭਰਾਤਾ ਮ੍ਰਿਤਯੁ ਸੁਨੀ ਧਰੁਵ ਕਾਨਾ।
ਹੁਣ ਜਦੋਂ ਧਰੂਜ ਨੇ ਆਪਣੇ ਕੰਨਾਂ ਦੇ ਨਾਲ ਆਪਣੇ ਭਰਾ ਦੀ ਮੌਤ ਬਾਰੇ ਸੁਣਿਆ, ਪਤਾ ਲੱਗਿਆ ਕਿ ਜੰਗਲ ਵਿੱਚ ਭਰਾਤਾ ਗਏ ਸਨ ਸ਼ਿਕਾਰ ਕਰਨ ਵਾਸਤੇ, ਜੱਸ਼ਾਂ ਦੇ ਨਾਲ ਜੰਗ ਹੋਈ ਤੇ ਉਹਦੇ ਵਿੱਚ ਭਰਾ ਦੀ ਮੌਤ ਹੋ ਗਈ ਹੈ, ਜਦੋਂ ਇਹ ਖਬਰ ਸੁਣੀ ਹੈ।
ਜਗਿਓ ਰੋਸ ਹਿਰਦੇ ਦੁੱਖ ਮਾਨਾ।
ਤੇ ਹਿਰਦੇ ਦੇ ਵਿੱਚ ਰੋਹ ਜਾਗਿਆ, ਰੋਸ ਆਇਆ, ਗੁੱਸਾ ਆਇਆ ਤੇ ਜਿਹੜਾ ਸੀ ਭਾਰੀ ਦੁੱਖ ਜਿਹੜਾ ਹਿਰਦੇ ਨੂੰ ਉਹ ਪਹੁੰਚਿਆ।
ਜਗ ਬਿਜਈ ਰਥ ਚੜਤ ਸਿਧਾਇਓ।
ਤੇ ਜਗਤ ਨੂੰ ਫਤਿਹ ਕਰਨ ਵਾਲਾ ਜਿਹੜਾ ਰਥ ਹੈ ਹੁਣ ਉਹ ਰਥ ਤੇ ਧਰੂ ਜੀ ਸਵਾਰ ਹੋਏ ਹਨ।
ਉੱਤਰ ਦਿਸ਼ਾ ਵਿਖੇ ਚੱਲ ਆਇਓ।
ਉੱਤਰ ਦਿਸ਼ਾ ਦੇ ਵਾਲੇ ਇਹ ਰਥ ਨੂੰ ਲੈ ਕਰਕੇ ਧਰੂ ਜੀ ਪਹੁੰਚੇ ਹਨ।
ਅਲਕਾਪੁਰੀ ਸਮੀਪ ਪਿਆਨਾ।
ਇੱਥੇ ਅਲਕਾਪੁਰੀ ਸ਼ਹਿਰ ਦਾ ਨਾਮ ਹੈ। ਇਹਦੇ ਨੇੜੇ ਜਦੋਂ ਧਰੂ ਜੀ ਪਹੁੰਚੇ ਹਨ,
ਨਿਜ ਮੁਖ ਧਰ ਕਰ ਸੰਖ ਬਜਾਨਾ।
ਤੇ ਹੁਣ ਇਹਨਾਂ ਨੇ ਜਿਹੜਾ ਸੰਖ ਸੀ ਧਰੂ ਜੀ ਨੇ ਉਹ ਲੈ ਕੇ ਆਪਣੇ ਮੁਖ ਦੁਆਰਾ ਉਹ ਸੰਖ ਵਜਾਉਣਾ ਕੀਤਾ।
ਸੁਨਤ ਜੱਛ ਨਿਕਸੇ ਬਲ ਭਾਰੀ।
ਤੇ ਜਦੋਂ ਸੰਖ ਦੀ ਆਵਾਜ਼ ਸੁਣੀ, ਸੰਖ ਦੀ ਆਵਾਜ਼ ਸੁਣ ਕੇ ਜਿਹੜੇ ਜੱਸ ਸਨ ਬੜੇ ਬਲ ਦੇ ਸਹਿਤ ਉਹ ਬਾਹਰ ਨਿਕਲੇ ਹਨ।
ਸ਼ਸਤਰ ਅਸਤਰ ਨਿਜ ਸਰਬ ਸੰਭਾਰੀ।
ਸ਼ਸਤਰ ਅਸਤਰ ਲੈ ਕੇ ਸਾਰੇ ਸੰਭਾਲ ਕੇ ਬੜੇ ਬਲ ਦੇ ਸਹਿਤ ਜੰਗ ਕਰਨ ਵਾਸਤੇ ਬਾਹਰ ਆਏ।
ਪਾਸੰਗ ਰਾਮ ਦੋਹਨ ਦਿਸ਼ ਕੋਰਾ।
ਦੋਵਾਂ ਦਿਸ਼ਾਵਾਂ ਦੋਵਾਂ ਪਾਸਿਆਂ ਤੋਂ ਬੜਾ ਭਾਰੀ ਜੰਗ ਸ਼ੁਰੂ ਹੋ ਗਿਆ, ਬੜਾ ਭਾਰੀ ਜਿਹੜਾ ਯੋਧਾ ਦੋਵਾਂ ਪਾਸਿਆਂ ਤੋਂ ਹੋਣ ਲੱਗਾ।
ਛੂਟੇ ਤੀਚਣ ਬਾਨ ਕਠੋਰਾ।
ਦੋਵਾਂ ਪਾਸਿਆਂ ਤੋਂ ਬੜੇ ਜਿਹੜੇ ਕਠੋਰ ਤੇ ਬੜੇ ਤਿੱਖੇ ਜਿਹੜੇ ਬਾਨ ਸਨ ਉਹ ਚੱਲਣ ਲੱਗੇ।
ਜੱਛ ਜਬੇ ਕਾਇਲ ਕਰ ਡਾਰੇ।
ਹੁਣ ਇਧਰੋਂ ਜਦੋਂ ਧਰੂ ਜੀ ਵਾਲੇ ਪਾਸਿਓਂ ਤੀਰ ਚੱਲਦੇ ਬਾਨ ਚੱਲਦੇ ਨੇ ਤੇ ਬੜੇ ਬੜੇ ਜਿਹੜੇ ਜੱਸ਼ ਨੇ ਉਹ ਘਾਇਲ ਹੋ ਕੇ ਜ਼ਖਮੀ ਹੋ ਕੇ ਧਰਤੀ ਤੇ ਡਿੱਗਦੇ ਹਨ।
ਹਟੇ ਸਰਪ ਸਮ ਰਿਸ ਉਰ ਧਾਰੇ।
ਜਦੋਂ ਹੁਣ ਸਾਹਮਣਾ ਨਾ ਕਰ ਸਕੇ, ਅੱਗੋ ਭਾਰੀ ਮਾਰ ਜਦੋਂ ਤੀਰਾਂ ਦੀ ਹੋਈ ਤੇ ਹੁਣ ਪਿੱਛੇ ਹਟ ਕੇ ਸੱਪ ਵਾਂਗੂ ਵਿਸ ਘੋਲਦੇ ਆ, ਜ਼ਹਿਰ ਘੋਲਦੇ ਆ, ਇਹ ਪਿੱਛੇ ਹਟੇ ਹਨ।
ਪੋਰਕ ਧਰੁਵ ਕੋ ਸਹਿ ਨ ਸਕਾਈ।
ਇਹ ਧਰੁਵ ਜੀ ਦਾ ਜਿਹੜਾ ਬਲ ਹੈ ਉਹ ਸਹਿਣ ਨਹੀਂ ਕਰ ਸਕੇ, ਧਰੁਵ ਜੀ ਦਾ ਸਾਹਮਣਾ ਨਹੀਂ ਕਰ ਸਕੇ, ਬਲ ਇਹਨਾਂ ਕੋਲੋਂ ਸਹਾਰਿਆ ਨਹੀਂ ਗਿਆ।
ਪਰੇ ਗਰਭ ਪੂਰੰਗ ਗਜਰਾ ਗਰ ਜਾਈ।
ਤੇ ਬੜੇ ਜਿਹੜੇ ਬਲ ਦੇ ਨਾਲ ਬੜਾ ਇਹਨਾਂ ਨੂੰ ਹੰਕਾਰ ਸੀ ਆਪਣੇ ਬਲ ਦਾ ਤਾਕਤ ਦਾ, ਤੇ ਬੜੇ ਹੰਕਾਰੀ ਹੋਏ। ਹੁਣ ਸਾਹਮਣਾ ਤਾਂ ਨਹੀਂ ਕੀਤਾ ਗਿਆ, ਸਾਹਮਣੇ ਠਹਿਰ ਨਹੀਂ ਸਕੇ, ਸੱਪ ਵਾਂਗੂ ਵਿਸ ਘੋਲਦਿਆਂ ਪਿੱਛੇ ਹਟ ਗਏ ਤੇ ਬੜੇ ਉੱਚੀ ਉੱਚੀ ਗਰਜਣ ਲੱਗੇ।
ਇੱਕ ਬਾਰ ਮਿਲ ਕਰ ਤੈ ਸਭਈ।
ਹੁਣ ਇਹਨਾਂ ਨੇ ਪਿੱਛੇ ਹਟ ਕੇ ਇੱਕੋ ਵਾਰੀ ਸਾਰਿਆਂ ਨੇ ਮਿਲ ਕਰਕੇ
ਬਾਨ ਅਨਿਕ ਬਰ ਖਾਏ ਤਬਈ।
ਪਿੱਛੇ ਹਟ ਗਏ ਫਿਰ ਸਾਰੇ ਇਕੱਠੇ ਹੋਏ, ਇਕੱਠੇ ਹੋ ਕੇ ਇੱਕੋ ਵਾਰੀ ਇਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਤੀਰ ਹਨ ਉਹ ਚਲਾਏ ਹਨ।
ਪਰਿਗ ਪਸੁੰਡੀ ਤੋਮਰ ਸ਼ਕਤੀ,
ਜਿਨ੍ਹਾਂ ਵਿੱਚ ਹੋਰ ਸ਼ਸਤਰ ਸਨ ਕੁਹਾੜਾ, ਗੰਡਾਸਾ, ਗੁਰਜ, ਬਰਸ਼ਾ, ਬਰਸ਼ੀ ਆਦਿਕ ਤੀਰ, ਇਹ ਸਾਰੇ ਇੱਕੋ ਵਾਰੀ ਦੇ ਵਿੱਚ ਚਲਾਏ ਹਨ।
ਨਾਨਾ ਸ਼ਸਤਰ ਕਰੇ ਕੋ ਉਕਤੀ,
ਨਾਨਾ ਪ੍ਰਕਾਰ ਦੇ ਜਿਹੜੇ ਸ਼ਸਤਰ ਹਨ ਉਹ ਬੜੀ ਜੁਗਤੀ ਦੇ ਨਾਲ, ਬੜੀ ਤਰਤੀਬ ਦੇ ਨਾਲ ਜਿਹੜੇ ਉਹ ਚਲਾਉਣਾ ਕੀਤੇ ਹਨ।
ਛਾਇਓ ਰਥ ਧਰੁਵ ਕੋ ਤਬ ਐਸੇ,
ਜਦੋਂ ਇਹ ਸਾਰੇ ਸ਼ਸਤਰ ਇੱਕੋ ਵਾਰ ਵਿੱਚ ਚੱਲੇ ਤੇ ਜਿੱਥੇ ਧਰੁਵ ਜੀ ਦਾ ਰਥ ਸੀ ਉਹ ਰਥ ਦੇ ਉੱਪਰ ਆ ਕੇ ਇਹਨਾਂ ਨੇ ਇਉਂ ਇਸ ਤਰ੍ਹਾਂ ਛਾਇਆ ਕਰ ਦਿੱਤੀ।
ਮਹਾਮੇਘ ਕੱਟ ਸੂਰਜ ਜੈਸੇ,
ਮਾਨੋ ਬਹੁਤ ਘਣਾ ਸੰਗਲਾ ਸੰਘਣਾ ਜਿਹੜਾ ਬੱਦਲ ਹੈ ਉਹ ਸੂਰਜ ਨੂੰ ਢੱਕ ਲੈਂਦਾ, ਤੇ ਜਦੋਂ ਸੂਰਜ ਨੂੰ ਢੱਕ ਲੈਂਦਾ ਹਨੇਰਾ ਹੋ ਜਾਂਦਾ, ਛਾਂ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜੇ ਚਲਾਏ ਹੋਏ ਸ਼ਸਤਰ ਸਨ ਇਹਨਾਂ ਨੇ ਆ ਕੇ ਘਣੇ ਸੰਘਲੇ ਬੱਦਲ ਵਾਂਗੂ ਛਾਂ ਕੀਤੀ ਹੈ।
ਜਿਉ ਗਿਰ ਪਰ ਬਰਖੇ ਕੰਨ ਪਾਰੇ,
ਜਿਵੇਂ ਮਾਨੋ ਪਹਾੜਾਂ ਦੇ ਉੱਤੇ ਬਹੁਤ ਭਾਰੀ ਬੱਦਲ ਵਰਖਾ ਕਰਦੇ ਹੋਣ, ਪਹਾੜਾਂ ਦੇ ਉੱਤੇ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਵਰਖਾ ਹੋ ਰਹੀ ਹੋਵੇ,
ਤਿਉਂ ਇੱਕ ਵਾਰ ਸ਼ਸਤਰ ਸਭ ਡਾਰੇ,
ਤਿਉਂ ਇਸ ਤਰ੍ਹਾਂ ਦੇ ਨਾਲ ਇੱਕੋ ਵਾਰੀ ਦੇ ਵਿੱਚ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਜਿਹੜੇ ਸ਼ਸਤਰ ਹਨ ਜੱਸ਼ਾਂ ਵੱਲੋਂ ਚਲਾਏ ਗਏ।
ਆਕਾਸ਼ ਮੈਂ ਹਾਹਾਕਾਰਾ,
ਆਕਾਸ਼ ਦੇ ਵਿੱਚ ਹਾਹਾਕਾਰ ਮੱਚ ਗਈ। ਹੁਣ ਵੇਖਿਆ ਜਦੋਂ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਜਸ਼ ਇਕੱਠੇ ਹੋ ਕੇ ਉਹਨਾਂ ਨੇ ਤੀਰ, ਹੋਰ ਜਿਹੜੇ ਸ਼ਸਤਰ ਸਨ ਬਰਸ਼ੀ, ਬਰਸਾ, ਗੰਡਾਸੇ ਆਦਿਕ, ਇਹ ਜਿਹੜੇ ਸ਼ਸਤਰ ਸਨ ਇੱਕੋ ਵਾਰੀ ਵਿੱਚ ਜਦੋਂ ਚਲਾਏ ਤੇ ਉਹਨਾਂ ਨੂੰ ਵੇਖ ਕਰਕੇ ਜਿਹੜਾ ਆਕਾਸ਼ ਵਿੱਚ ਹਾਹਾਕਾਰ ਮੱਚ ਗਈ।
ਨਸਿਓ ਬੰਸ ਮਨੂ ਐਸ ਵਿਚਾਰਾ,
ਹੁਣ ਵਿਚਾਰਨ ਲੱਗੇ ਸਾਰੇ ਵੇਖ ਕੇ ਕਿ ਮਨੂ ਦਾ ਹੁਣ ਵੰਸ਼ ਜਿਹੜਾ ਉਹ ਨਾਸ ਹੋ ਜਾਵੇਗਾ, ਮਨੂ ਦੇ ਵੰਸ਼ ਦਾ ਜਿਹੜਾ ਉਹ ਨਾਸ ਹੋ ਜਾਵੇਗਾ।
ਤੈ ਛਿਨ ਜਛ ਸਭੇ ਹਰ ਖਾਏ,
ਹੁਣ ਇਧਰੋਂ ਜਿਹੜੇ ਜਸ਼ਸਾਂ ਨੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਕਿ ਹੁਣ ਅਸੀਂ ਧਰੁਵ ਜੀ ਨੂੰ ਖਤਮ ਕਰ ਦੇਣਾ, ਇੱਕੋ ਵਾਰੀ ਇੰਨੇ ਸ਼ਸਤਰ ਚਲਾ ਦਿੱਤੇ ਨੇ, ਇਹ ਵੇਖ ਕਰਕੇ ਬੜੇ ਜਸ਼ ਪ੍ਰਸੰਨ ਤੇ ਖੁਸ਼ ਹੋਏ।
ਭਰੇ ਗਰਬ ਉਰ ਵੱਡ ਗਰ ਜਾਏ,
ਤੇ ਬੜੇ ਹੰਕਾਰੀ ਹੋ ਕੇ ਉੱਚੀ ਉੱਚੀ ਇਹ ਗਰਜਣ ਲੱਗੇ।
ਧਰੁਵ ਰਥ ਅਵਸਰ ਪਾਏ ਬਹੋਰੀ,
ਤੇ ਧਰੁਵ ਜਿਹੜਾ ਰਥ ਸੀ ਉਹ ਰਥ ਨੂੰ ਲੈ ਕਰਕੇ ਜਿਹਦੇ ਤੇ ਸਵਾਰ ਸਨ,
ਰਵ ਜਿਉ ਨਿਕਸ ਨਿਹਾਰੇ ਪੂਰੀ,
ਉਸ ਜਿਹੜੇ ਉਹ ਸਾਰੇ ਸ਼ਸਤਰ ਇੱਕਦਮ ਧਰੁਵ ਜੀ ਵੱਲ ਆ ਰਹੇ ਸਨ, ਜਿਨ੍ਹਾਂ ਨੇ ਉੱਪਰ ਆ ਕੇ ਮਾਨੋ ਬੰਦਲਾਂ ਦੀ ਤਰ੍ਹਾਂ ਛਾਂ ਕਰ ਲਏ, ਉਹਨਾਂ ਦੇ ਵਿੱਚੋਂ ਇਉਂ ਰਥ ਨੂੰ ਪਾਸੇ ਕਰ ਲਿਆ ਜਿਵੇਂ ਸੂਰਜ ਧੁੰਦ ਪਸਰੀ ਹੋਵੇ ਤੇ ਸੂਰਜ ਨਜ਼ਰ ਨਹੀਂ ਆਉਂਦਾ, ਧੁੰਦ ਨੂੰ ਪਾੜ ਕਰਕੇ ਜਦੋਂ ਸੂਰਜ ਬਾਹਰ ਨਿਕਲ ਆਉਂਦਾ, ਸੂਰਜ ਸਾਹਮਣੇ ਆ ਜਾਂਦਾ, ਇਉਂ ਧਰੁਵ ਜੀ ਇਹਨਾਂ ਰਥਾਂ ਨੂੰ, ਇਹਨਾਂ ਚਲਾਏ ਹੋਏ ਸ਼ਸਤਰਾਂ ਦੇ ਵਿੱਚੋਂ ਆਪਣੇ ਰਥ ਨੂੰ ਬਚਾ ਕੇ ਇੱਕ ਪਾਸੇ ਹੋਏ ਹਨ, ਬਾਹਰ ਨਿਕਲੇ ਹਨ।
ਧਰ ਤਨੁਖ ਕਰ ਮੈਂ ਸਰ ਬਰ ਖਾਏ,
ਇਸ ਪ੍ਰਕਾਰ ਦੇ ਨਾਲ ਹੱਥ ਦੇ ਵਿੱਚ ਧਨੁੱਖ ਲਿਆ, ਧਨੁੱਖ ਲੈ ਕਰਕੇ ਜਦੋਂ ਹੁਣ ਬਾਣ ਚਲਾਉਣ ਲੱਗੇ,
ਪੀੜਤ ਹੋਏ ਸਭ ਸ਼ਤਰੂ ਪਲਾਏ,
ਹੁਣ ਜਦੋਂ ਧਨੁੱਖ ਹੱਥ ਵਿੱਚ ਲੈ ਕੇ ਖਿੱਚ ਕਰਕੇ ਬਾਣ ਚਲਾਏ ਤੇ ਜਿੰਨੇ ਵੀ ਸ਼ਤਰੀ ਦੁਸ਼ਮਣ ਸਨ ਉਹ ਸਾਰੇ ਵੱਡੇ ਗਿਣਤੀ ਦੇ ਵਿੱਚ ਘਾਇਲ ਹੋਏ, ਜ਼ਖਮੀ ਹੋਏ ਹਨ।
ਬਾਨਨ ਸੰਗ ਵਿਦੇ ਤਨ ਤਿਨਕੇ,
ਹੁਣ ਜਿਹੜੇ ਬਾਣ ਚੱਲੇ ਉਹਨਾਂ ਦੇ ਨਾਲ ਇਹਨਾਂ ਦੇ ਸਰੀਰ ਬਾਣਾਂ ਨੇ ਵਿੰਨ ਸੁੱਟੇ ਨੇ, ਐਸੇ ਖਿੱਚ ਖਿੱਚ ਕੇ ਤੀਰ ਚਲਾਉਣਾ ਕੀਤੇ ਬਲ ਦੇ ਨਾਲ, ਇਹਨਾਂ ਤੀਰਾਂ ਨੇ ਮਾਨੋ ਜਸ਼ਾਂ ਦੇ ਜਿਹੜੇ ਸਰੀਰ ਸਨ ਉਹ ਵਿੰਨ ਸੁੱਟੇ ਹਨ ਧਰਤੀ ਦੇ ਉੱਤੇ।
ਭਾਗੇ ਵੱਡੋ ਗਰਭ ਉਰ ਜਿਨਕੇ,
ਇਹਨਾਂ ਦੇ ਹਿਰਦੇ ਵਿੱਚ ਬੜਾ ਹੰਕਾਰ ਸੀ, ਬੜੇ ਹੰਕਾਰੀ ਹੋਏ ਗਰਜਦੇ ਸਨ, ਉਹ ਹੁਣ ਅੱਗੇ ਲੱਗ ਕੇ ਭੱਜ ਉੱਠੇ ਹਨ।
ਮਾਥੇ ਪੂਜਾ ਚਰਨ ਕੱਟ ਡਾਰੇ,
ਇਹਨਾਂ ਦੇ ਮੱਥੇ ਬਾਹਾਂ ਜਿਹੜੇ ਪੈਰ ਸਨ ਉਹ ਕੱਟ ਸੁੱਟੇ ਹਨ।
ਜੇ ਸਨ ਮੁਖ ਪੇ ਤਤ ਛਿਨ ਮਾਰੇ,
ਜਿਹੜੇ ਸਨਮੁਖ ਹੋ ਕੇ ਲੜ ਰਹੇ ਸਨ ਉਹ ਤਤ ਛਿਨ ਬਿਨਾਂ ਦੇਰੀ ਕੀਤਿਆਂ ਸਾਰੇ ਮਾਰ ਦਿੱਤੇ ਹਨ।
ਅਨਗਨ ਜਛ ਪਰੇ ਕੱਟ ਧਰਨੀ,
ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਸ਼ ਜਿਹੜੇ ਕੱਟੇ ਵੱਡੇ ਧਰਤੀ ਤੇ ਪਏ ਹੋਏ ਹਨ।
ਬਨ ਕੱਟਨੇ ਸਮ ਉਪਮਾ ਬਰਨੀ,
ਜਿਵੇਂ ਮਾਨੋ ਜੰਗਲ ਦੇ ਵਿੱਚ ਲੱਕੜਾਂ ਕੱਟ ਕੇ ਤੇ ਲੱਕੜਾਂ ਦਾ ਢੇਰ ਲਾਇਆ ਹੋਵੇ, ਇਉਂ ਜਿਹੜੇ ਸਨ ਬਾਣਾ ਨੇ ਤੀਰ ਜਿਹੜੇ ਛੱਡੇ ਧਰੁਵ ਜੀ ਨੇ ਉਹਨਾਂ ਨੇ ਜਸ਼ ਇਉਂ ਕੱਟ ਵੱਢ ਕੇ ਲੱਕੜਾਂ ਦੇ ਸਮਾਨ ਇਹਨਾਂ ਦੇ ਢੇਰ ਲਗਾ ਦਿੱਤੇ।
ਕੰਨ ਅਨੇਕ ਜਿਵ ਪੌਣ ਅਗਾਰੀ,
ਜਿਵੇਂ ਮਾਨੋ ਬਹੁਤ ਤੇਜ ਹਵਾ ਚੱਲੇ ਤੇ ਅਸਮਾਨ ਵਿੱਚ ਜਿਹੜੇ ਬੱਦਲ ਨੇ ਉਹ ਤੇਜ ਹਵਾ ਚੱਲਣ ਦੇ ਨਾਲ ਬੱਦਲਾਂ ਦੀ ਫੌਜ ਅੱਗੇ ਲੱਗ ਕੇ ਉੱਠ ਨੱਠਦੀ ਹੈ, ਬੱਦਲ ਦੌੜ ਜਾਂਦੇ ਹਨ ਅੱਗੇ ਲੱਗ ਕੇ। ਕਹਿੰਦੇ ਇਉਂ ਬੱਦਲਾਂ ਦੇ ਸਮਾਨ ਇਹ ਜਿਹੜੇ ਜਸ਼ ਹਨ ਨੱਠ ਉੱਠੇ ਹਨ।
ਤਿਉ ਭਾਗੇ ਪਾਛੇ ਨਾ ਨਿਹਾਰੀ,
ਹੁਣ ਜਦੋਂ ਭੱਜੇ ਜਾਂਦੇ ਪਿੱਛੇ ਵੱਲ ਮੁੜ ਕੇ ਪਿਛਾੜੇ ਵੇਖਦੇ, ਇੰਨਾ ਡਰੇ ਹੋਏ ਨੇ ਕਿ ਪਿੱਛੇ ਮੁੜ ਕੇ ਨਹੀਂ ਵੇਖਦੇ, ਅੱਗੇ ਲੱਗ ਕੇ ਭੱਜੇ ਤੁਰੇ ਜਾ ਰਹੇ ਹਨ।
ਮਾਇਆ ਆਪਣੀ ਤਬੇ ਪਸਾਰੀ,
ਹੁਣ ਉਸ ਵਕਤ ਕੀ ਹੋਇਆ ਜਿਹੜੇ ਰਾਕਸ਼ ਸਨ, ਰਾਕਸ਼ਾਂ ਨੇ ਉਸੇ ਵਕਤ ਜਿਹੜੀ ਆਪਣੀ ਮਾਇਆ ਸੀ ਉਹ ਪਸਾਰ ਦਿੱਤੀ। ਜਦੋਂ ਇਉਂ ਹੋਇਆ ਬੜੀ ਵੱਡੀ ਗਿਣਤੀ ਵਿੱਚ ਜਸ਼ ਮਾਰ ਸੁੱਟੇ ਤੇ ਅੱਗੇ ਲੱਗ ਕੇ ਭੱਜ ਉੱਠੇ, ਤਾਂ ਉਸ ਵਕਤ ਰਾਕਸ਼ਾਂ ਨੇ ਜਿਹੜੀ ਆਪਣੀ ਮਾਇਆ ਸੀ ਉਹ ਪਸਾਰੀ ਹੈ।
ਸ਼ਿਲਾ ਕਬੰਧ ਗਿਰੇ ਨਭ ਭਾਰੀ,
ਬੜੇ ਬੜੇ ਭਾਰੀ ਪੱਥਰ ਜਿਹੜੇ ਉਹਨਾਂ ਦੇ ਧੜ ਪੱਥਰ ਬਹੁਤ ਭਾਰੀ ਆਕਾਸ਼ ਦੇ ਵਿੱਚੋਂ ਧਰਤੀ ਵੱਲ ਸੁੱਟਣਾ ਕੀਤੇ।
ਬਰਖੇ ਸ਼ਤਰੂ ਗਗਨ ਤੇ ਸਭਈ,
ਬਰਖਾ ਸ਼ਤਰੂ ਗਗਨ ਤੇ ਸਭ ਹੀ ਜਿਹੜੇ ਦੁਸ਼ਮਣ ਸਨ ਵੈਰੀਆਂ ਦੇ ਉੱਤੇ ਰਾਕਸ਼ ਜਿਹੜੇ ਸਨ ਉਹ ਇਉਂ ਭਾਰੀ ਪੱਥਰ ਜਿਹੜੇ ਆਕਾਸ਼ ਦੇ ਵਿੱਚੋਂ ਸੁੱਟਣ ਲੱਗੇ।
ਸ਼ੂਕਰ ਸਿੰਘ ਬਗਿਆਰ ਐ ਘੋਰਾ,
ਸੂਰ ਸ਼ੇਰ ਬਗਿਆੜ ਤੇ ਘੋੜਾ ਆਦਿਕ ਜਿਹੜੇ ਇਹਨਾਂ ਦੇ ਰੂਪ ਦੇ ਵਿੱਚ।
ਪਰਲੈ ਸਰਸ ਪਾ ਨਾਦ ਕਠੋਰਾ,
ਮਾਨੋ ਇਹਨਾਂ ਨੇ ਇਹਨਾਂ ਦੀ ਅਜਿਹੀ ਕਠੋਰ ਆਵਾਜ਼ ਕੱਢ ਕੇ, ਇਹ ਜਾਨਵਰਾਂ ਦੀ ਐਸੀ ਕਠੋਰ ਆਵਾਜ਼ ਕੱਢੀ ਰਾਕਸ਼ਾਂ ਨੇ, ਮਾਨੋ ਇੱਕ ਵਾਰੀ ਇਹਨਾਂ ਨੇ ਪਰਲੋ ਜਿਵੇਂ ਲਿਆ ਦਿੱਤੀ ਹੋਵੇ।
ਜਿਉ ਧਰੂਕੀ ਤੁਜਨੀ ਹੋਏ ਹਾਨੀ,
ਜਿਵੇਂ ਕਿ ਇਹਨਾਂ ਨੇ ਇਉਂ ਕੀਤਾ ਕਿ ਹੁਣ ਧਰੂ ਦੀ ਸੈਨਾ ਦਾ ਅਸੀਂ ਖਾਤਮਾ ਕਰ ਦੇਣਾ, ਧਰੂ ਦੀ ਸੈਨਾ ਦਾ ਜਿਹੜਾ ਅਸੀਂ ਨਾਸ਼ ਕਰ ਦੇਵਾਂਗੇ।
ਤਿਉ ਸੋ ਅਸੁਰੀ ਮਾਇਆ ਠਾਨੀ,
ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਜਿਹੜੀ ਮਾਇਆ ਉਹ ਪਸਾਰੀ ਹੈ।
ਧਰੁਵ ਹਰ ਭਗਤ ਮਹਾਬਲ ਤਾਰਾ,
ਇਸ ਭਗਤ ਜਿਹੜੇ ਧਰੁਵ ਜੀ ਸਨ ਹਰੀ ਵਾਹਿਗੁਰੂ ਪਰਮੇਸ਼ਰ ਦੇ ਵੱਡੇ ਭਗਤ ਹੋਏ, ਜਿਨ੍ਹਾਂ ਨੇ ਭਗਤੀ ਕਰਕੇ ਮਹਾ ਵੱਡਾ ਜਿਹੜਾ ਬਲ ਸੀ ਤਾਕਤ ਸ਼ਕਤੀ ਪ੍ਰਾਪਤ ਕੀਤੀ, ਜਿਹੜੇ ਵਾਹਿਗੁਰੂ ਹਰੀ ਪਰਮੇਸ਼ਰ ਦੇ ਵੱਡੇ ਭਗਤ ਹੋਏ।
ਨਾਰਾਇਣ ਸਰ ਤਬੇ ਸੰਭਾਰਾ,
ਉਸ ਵਕਤ ਫਿਰ ਜਿਹੜਾ ਨਾਰਾਇਣ ਅਸਤਰ ਸੀ ਉਹ ਇਹਨਾਂ ਨੇ ਸੰਭਾਲਿਆ ਹੈ।
ਕਰ ਮੈਂ ਲੇ ਤਨਕ ਮੈਂ ਜਬ ਚੋਰਾ,
ਹੁਣ ਇਹ ਨਾਰਾਇਣ ਅਸਤਰ ਜਦੋਂ ਇਹ ਧਨੁਸ਼ ਹੱਥ ਵਿੱਚ ਲਿਆ ਤੇ ਲੈ ਕੇ ਜਦੋਂ ਹੁਣ ਹੱਥ ਦੇ ਵਿੱਚ ਇਹ ਵਾਰ ਕਰਨ ਲੱਗੇ, ਜਦੋਂ ਬਾਣ ਛੱਡਿਆ ਹੈ,
ਨਾਸ਼ ਪਈ ਮਾਇਆ ਵੱਡ ਕੋਰਾ,
ਜਿਹੜੀ ਇਹ ਰਾਕਸ਼ਾਂ ਨੇ ਵੱਡੀ ਮਾਇਆ ਚਾਰੇ ਪਾਸੇ ਪਸਾਰ ਦਿੱਤੀ ਸੀ, ਏਦਾਂ ਦਾ ਇਹਨਾਂ ਨੇ ਪਰਲੋ ਮਾਨੋ ਲਿਆਂਦੀ ਹੋਈ ਸੀ, ਉਹ ਨਾਰਾਇਣ ਅਸਤਰ ਚਲਾਉਣ ਦੇ ਨਾਲ ਪਸਰੀ ਹੋਈ ਜਿਹੜੀ ਮਾਇਆ ਸੀ ਤਤਸ਼ਨ ਉਸੇ ਵਕਤ ਦੇਰ ਨਹੀਂ ਲੱਗੀ ਇਹ ਖਤਮ ਕਰ ਦਿੱਤੀ।
ਜਬ ਉਹ ਬਾਣ ਕਟਤ ਮੈਂ ਡਾਰਾ,
ਜਦੋਂ ਉਹ ਬਾਣ ਜਿਹੜਾ ਕੱਢ ਕਰਕੇ ਚਲਾਉਣਾ ਕੀਤਾ,
ਛਿਨਕ ਬਿਖੇ ਸਗਰੂ ਸੰਘਾਰਾ,
ਛਿਨ ਦੇ ਵਿੱਚ ਬਿਨਾਂ ਦੇਰੀ ਕੀਤਿਆਂ ਇਹ ਜਿਹੜੇ ਰਾਕਸ਼ ਸਨ ਇਹਨਾਂ ਦਾ ਸੰਘਾਰ ਕਰ ਦਿੱਤਾ, ਖਾਤਮਾ ਕਰ ਦਿੱਤਾ ਹੈ ਵੱਡੀ ਗਿਣਤੀ ਦੇ ਵਿੱਚ।
ਕਟੇ ਅੰਗ ਵਿਆਕੁਲ ਹੋਏ ਭਾਗੇ,
ਹੁਣ ਜਦੋਂ ਇਹਨਾਂ ਦੇ ਅੰਗ ਕੱਟੇ ਗਏ, ਕੱਟੇ ਹੋਏ ਅੰਗਾਂ ਦੇ ਸਹਿਤ ਬੜੇ ਵਿਆਕੁਲ ਹੋਏ, ਜ਼ਖਮੀ ਹੋਏ, ਬੜੇ ਵਿਆਕੁਲ ਹੋਏ, ਭੱਜੇ ਜਾ ਰਹੇ ਹਨ।
ਸਰਪ ਬ੍ਰਿੰਦ ਜਿਉਂ ਖਗ ਪਤ ਆਗੇ,
ਜਿਵੇਂ ਸੱਪ ਗਰੜ ਨੂੰ ਵੇਖ ਕੇ ਦੌੜਦਾ ਡਰ ਕੇ ਭੱਜਦਾ, ਕਹਿੰਦੇ ਉਸੇ ਤਰ੍ਹਾਂ ਸੱਪ ਦੇ ਨਿਆਈ ਜਿਵੇਂ ਗਰੜ ਤੋਂ ਡਰ ਕੇ ਉਹ ਦੌੜਦਾ, ਹੁਣ ਜ਼ਖਮੀ ਹੋਏ ਜਿਹੜੇ ਜਸ਼ ਰਾਕਸ਼ ਹਨ ਦੌੜੇ ਜਾ ਰਹੇ ਹਨ।
ਧਰੁਵ ਕੋ ਪਿਤ ਪਿਤ ਨ੍ਰਿਪ ਮਨੂ ਜੋਈ,
ਤੇ ਹੁਣ ਧਰੁਵ ਜੀ ਦੇ ਜਿਹੜੇ ਦਾਦਾ ਜੀ ਸਨ ਮਨੂ ਜੀ, ਉਹ ਮਨੂ ਜੀ ਚੱਲ ਕਰਕੇ ਆਏ।
ਦਇਆ ਪਈ ਆਇਓ ਚੱਲ ਸੋਈ,
ਉਹਨਾਂ ਦੇ ਹਿਰਦੇ ਵਿੱਚ ਦਇਆ ਆਈ ਜਦੋਂ ਵੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਸ਼ ਨੇ ਧਰੁਵ ਜੀ ਉਹਨਾਂ ਨੂੰ ਖਤਮ ਕਰ ਰਹੇ ਨੇ, ਰਾਕਸ਼ਾਂ ਨੂੰ ਖਤਮ ਕਰ ਰਹੇ ਨੇ, ਇਹਨਾਂ ਦਾ ਨਾਸ਼ ਹੁੰਦਿਆਂ ਵੇਖ ਕੇ ਜਿਹੜੇ ਧਰੂ ਜੀ ਦੇ ਦਾਦਾ ਜੀ ਸਨ ਮਨੂ ਜੀ, ਉਹਨਾਂ ਦੇ ਮਨ ਵਿੱਚ ਦਇਆ ਆਈ ਤੇ ਉਹ ਚੱਲ ਕਰਕੇ ਆਏ।
ਕਹਿਣ ਲਗਾ ਧਰੁਵ ਕੋ ਅਸਬਾਨੀ,
ਧਰੁਵ ਜੀ ਨੂੰ ਇਸ ਪ੍ਰਕਾਰ ਦੇ ਨਾਲ ਕਹਿਣ ਲੱਗੇ,
ਬਿਨ ਅਪਰਾਧ ਨ ਜਚ ਕਰ ਹਾਨੀ।
ਕਹਿਣ ਲੱਗੇ ਬਿਨਾਂ ਅਪਰਾਧ ਤੋਂ ਤੁਸੀਂ ਜਸ਼ਾਂ ਦਾ ਹਾਨ ਨਾ ਕਰੋ, ਇਹਨਾਂ ਦਾ ਨੁਕਸਾਨ ਨਾ ਕਰੋ, ਇਹਨਾਂ ਨੂੰ ਨਾਸ਼ ਨਾ ਕਰੋ।
ਤੂੰ ਹਰ ਭਗਤ ਦਇਆ ਉਰ ਧਾਰੋ,
ਜੀ ਨੂੰ ਕਹਿਣ ਲੱਗੇ ਤੁਸੀਂ ਹਰੀ ਦੇ ਭਗਤ ਹੋ, ਵੱਡੇ ਭਗਤ ਜਿਨ੍ਹਾਂ ਨੇ ਬਾਲ ਅਵਸਥਾ ਦੇ ਵਿੱਚ ਕਠਿਨ ਤਪੱਸਿਆ ਕੀਤੀ ਹੈ, ਉਹਦੇ ਭਗਤੀ ਆਰਾਧਨਾ ਕੀਤੀ ਹੈ, ਤੁਸੀਂ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਭਗਤ ਹੋ ਤੇ ਆਪਣੇ ਹਿਰਦੇ ਦੇ ਵਿੱਚ ਦਇਆ ਧਾਰਨ ਕਰੋ।
ਰਿਸ ਕਰ ਸ਼ਾਂਤ ਨਾ ਜਚ ਸੰਘਾਰੋ,
ਹੁਣ ਤੁਸੀਂ ਰੋਸ ਨੂੰ ਸ਼ਾਂਤ ਕਰੋ, ਜਿਹੜਾ ਤੁਹਾਡੇ ਮਨ ਅੰਦਰ ਰੋਸ ਹੈ ਨਾ, ਉਹ ਰੋਸ ਨੂੰ ਸ਼ਾਂਤ ਕਰੋ। ਜਿਹੜੇ ਜਸ ਨੇ ਜਿਨ੍ਹਾਂ ਦਾ ਤੁਸੀਂ ਸੰਘਾਰ ਕਰ ਰਹੇ ਹੋ, ਮਾਰ ਰਹੇ ਹੋ, ਉਹਨੂੰ ਸ਼ਾਂਤ ਕਰਕੇ ਇਹਨਾਂ ਨੂੰ ਮਾਰਨਾ ਬੰਦ ਕਰੋ।
ਏਕ ਪ੍ਰਾਤ ਤੇਰੋ ਇਨ ਮਾਰਾ,
ਇਹਨਾਂ ਨੇ ਤੇਰਾ ਇੱਕ ਭਰਾ ਮਾਰਿਆ, ਜਸ਼ਾ ਨੇ ਤੇਰਾ ਇੱਕ ਭਰਾ ਜਿਹੜਾ ਉਹ ਮਾਰਿਆ ਹੈ।
ਤੈ ਅਨਗਨ ਬੋ ਕਟਕ ਸੰਘਾਰਾ,
ਤੁਸੀਂ ਤਾਂ ਅਣਗਿਣਤੀ ਜਿਨ੍ਹਾਂ ਦੀ ਗਿਣਤੀ ਨੀ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦਾ ਸੰਘਾਰ ਕੀਤਾ, ਖਾਤਮਾ ਕੀਤਾ ਹੈ।
ਬਾਲ ਬੈਸ ਤੁਮ ਬਿਸ਼ਨ ਤੇ ਆਇਓ,
ਛੋਟੀ ਅਵਸਥਾ ਦੇ ਵਿੱਚ, ਛੋਟੀ ਉਮਰਾਂ ਦੇ ਵਿੱਚ, ਬਾਲਪਨ ਅਵਸਥਾ ਦੇ ਵਿੱਚ ਤੁਸੀਂ ਵਿਸ਼ਨੂੰ ਜੀ ਦੀ ਭਗਤੀ ਕੀਤੀ ਹੈ।
ਤਹਾਂ ਗਿਆਨ ਪੂਰਨ ਉਰ ਪਾਇਓ,
ਭਗਤੀ ਕਰਕੇ ਤੁਸੀਂ ਪੂਰਨ ਰੂਪ ਵਿੱਚ ਗਿਆਨ ਦੀ ਪ੍ਰਾਪਤੀ ਕੀਤੀ ਹੈ। ਛੋਟੀ ਉਮਰ ਵਿੱਚ ਭਗਤੀ ਕਰਕੇ ਤੁਸੀਂ ਜਿਹੜਾ ਬਹੁਤ ਵੱਡਾ ਗਿਆਨ ਉਹ ਪ੍ਰਾਪਤ ਕੀਤਾ ਹੈ।
ਆਤਮ ਸਰਬ ਵਿਖੇ ਹੈ ਏਕੂ,
ਹੁਣ ਇਹ ਜਾਣੋ ਕਿ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵਸ ਰਿਹਾ, ਸਾਰੇ ਜੀਵਾਂ ਦੇ ਅੰਦਰ ਉਹ ਪ੍ਰਮਾਤਮਾ ਵਸਦਾ ਹੈ।
ਅਸ ਪ੍ਰਕਾਰ ਸੰਭਾਰ ਬਬੇਕੂ,
ਇਸ ਪ੍ਰਕਾਰ ਦੇ ਨਾਲ ਤੁਸੀਂ ਜਿਹੜਾ ਉਹ ਆਪਣਾ ਰੋਸ ਸ਼ਾਂਤ ਕਰਕੇ ਇੱਕ ਪ੍ਰਮਾਤਮਾ ਨੂੰ ਵੇਖਦਿਆਂ ਹੋਇਆ ਇਹ ਜੰਗ ਜਿਹੜਾ ਬੰਦ ਕਰ ਦੇਵੋ।
ਆਹੇ ਅਨੁਚਿਤ ਯੇ ਸਭ ਬਾਤਾਂ,
ਪ੍ਰਕਾਰ ਦੇ ਨਾਲ ਇਹੀ ਜਿਹੜੀ ਅਨੁਚਿਤ ਜਹਿ ਸਭ ਬਾਤਾਂ ਚੰਗੇ ਕਰਨੇ ਗੱਲ ਬਣਦੀ ਹੈ।
ਬਸ ਸੰਗਰਾਮ ਨ ਕਰ ਅਬ ਤਾਤਾ,
ਹੁਣ ਸੰਗਰਾਮ ਜਿਹੜਾ ਹੋਰ ਜੰਗ ਨਾ ਕਰੋ, ਹੋਰ ਯੁੱਧ ਨਾ ਕਰੋ, ਯੁੱਧ ਨੂੰ ਇੱਥੇ ਹੀ ਸਮਾਪਤ ਕਰ ਦਿਓ, ਬੰਦ ਕਰ ਦਿਓ।
ਇਸ ਬਿਦ ਦੀਨ ਗਿਆਨ ਮਨ ਰਾਓ,
ਇਸ ਪ੍ਰਕਾਰ ਦੇ ਨਾਲ ਜਿਹੜਾ ਮਨੂ ਰਾਜੇ ਨੇ ਉਹ ਧਰੁਵ ਨੂੰ ਗਿਆਨ ਦੇਣਾ ਕੀਤਾ।
ਯੁੱਧ ਕਰਤ ਧਰੁਵ ਕੀਨ ਹਟਾਓ,
ਧਰੁਵ ਜੀ ਜਿਹੜਾ ਵੱਡਾ ਸੰਗਰਾਮ ਵੱਡਾ ਯੁੱਧ ਕਰ ਰਹੇ ਸਨ, ਉਹ ਯੁੱਧ ਕਰਨ ਤੋਂ ਧਰੁਵ ਜੀ ਨੂੰ ਹਟਾਇਆ ਹੈ।
ਪੁਨ ਮਨੂ ਗਵਨਿਓ ਆਪਣੇ ਆਵਾਸੋ,
ਇਸ ਪ੍ਰਕਾਰ ਦੇ ਨਾਲ ਧਰੁਵ ਜੀ ਨੂੰ ਗਿਆਨ ਦੇ ਕੇ ਚੱਲ ਰਿਹਾ ਜਿਹੜਾ ਯੁੱਧ ਸੀ ਜੰਗ ਨੂੰ ਬੰਦ ਕਰਾ ਕੇ ਵਾਪਸ ਆਪਣੇ ਜਿੱਥੇ ਇਹਨਾਂ ਦਾ ਨਿਵਾਸ ਸੀ ਉੱਥੇ ਚਲੇ ਗਏ।
ਤਬ ਧਨ ਪਤ ਆਵਾ ਧਰੁਵ ਪਾਸੋ,
ਉਸ ਵਕਤ ਜਿਹੜਾ ਧਨ ਪਤੀ ਸੀ ਕੁਬੇਰ, ਉਹ ਕੁਬੇਰ ਚੱਲ ਕਰਕੇ ਧਰੁਵ ਜੀ ਦੇ ਕੋਲ ਆਇਆ।
ਵਰਨਨ ਕੀਨੋ ਸੁਜਸ ਵਿਸਾਲਾ,
ਕੁਬੇਰ ਨੇ ਆ ਕੇ ਧਰੁਵ ਜੀ ਦਾ ਬੜਾ ਮਹਾਨ ਸ੍ਰੇਸ਼ਟ ਜਸ ਕੀਤਾ, ਬੜੀ ਉਪਮਾ ਕੀਤੀ, ਧਰੁਵ ਜੀ ਦਾ ਜਸ ਕਰਨ ਲੱਗਾ।
ਧਨ ਧਨ ਹਰ ਭਗਤ ਪੁਆਲਾ,
ਕਹਿਣ ਲੱਗੇ ਧਨ ਹੈ ਭਗਤ, ਤੁਸੀਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਭਗਤ ਹੋ, ਧਨ ਹੋ, ਧਨ ਹੋ।
ਕਯੋ ਪਿਤਾਮਾ ਕੋ ਤੁਮ ਮਾਨਾ,
ਤੁਸੀਂ ਆਪਣੇ ਪਿਤਾਮਾ ਦਾਦਾ ਦਾ ਕਿਹਾ ਹੋਇਆ ਮੰਨਿਆ। ਧਰੁਵ ਜੀ ਨੂੰ ਕਹਿਣ ਲੱਗੇ ਜੋ ਬਚਨ ਤੁਹਾਡੇ ਦਾਦਾ ਜੀ ਨੇ ਕਹੇ ਹਨ ਉਹ ਬਚਨ ਤੁਸੀਂ ਮੰਨ ਲਏ ਹਨ, ਇਸ ਕਰਕੇ ਤੁਸੀਂ ਧਨ ਹੋ।
ਉਰ ਤੇ ਕ੍ਰੋਧ ਸਕਲ ਬਿਸਰਾਨਾ,
ਜਿਹੜਾ ਕ੍ਰੋਧ ਸੀ ਤੁਹਾਡੇ ਹਿਰਦੇ ਦੇ ਵਿੱਚ, ਜਿਹੜਾ ਰੋਸ ਸੀ ਜਿਸ ਕ੍ਰੋਧ ਨੂੰ ਲੈ ਕਰਕੇ ਤੁਸੀਂ ਜੰਗ ਕਰ ਰਹੇ ਸੀ, ਉਹ ਕ੍ਰੋਧ ਤੁਹਾਡੇ ਹਿਰਦੇ ਵਿੱਚੋਂ ਤੁਸੀਂ ਦੂਰ ਕਰ ਦਿੱਤਾ ਹੈ।
ਤੁਮ ਭਰਾਤਾ ਨੇ ਜਚ ਸੰਘਾਰਾ,
ਤੁਹਾਡਾ ਜਿਹੜਾ ਭਰਾ ਸੀ ਉਤਮ ਉਹਨੂੰ ਜਸ਼ਾ ਨੇ ਮਾਰਿਆ ਸੀ।
ਇੱਕ ਨਹੀਂ ਜਚ ਤੁਮ ਨੇ ਮਾਰਾ,
ਕਹਿਣ ਲੱਗੇ ਤੁਸੀਂ ਇੱਕ ਨਹੀਂ, ਜਸ਼ਾ ਨੇ ਤਾਂ ਇੱਕ ਤੁਹਾਡਾ ਭਰਾ ਮਾਰਿਆ ਸੀ ਤੇ ਤੁਹਾਡੇ ਕੋਲੋਂ।
ਮਾਰਨ ਕੋ ਕਾਰਨ ਇੱਕ ਕਾਲੂ,
ਤੁਸੀਂ ਵੱਡੀ ਗਿਣਤੀ ਦੇ ਵਿੱਚ ਜਸ਼ ਜਿਹੜੇ ਖਤਮ ਕਰ ਦਿੱਤੇ ਨੇ, ਜਸ਼ਾ ਦੇ ਕੋਲੋਂ ਤੁਹਾਡਾ ਇੱਕ ਭਰਾ ਮਰਿਆ, ਇੱਕ ਭਰਾ ਦੀ ਮੌਤ ਹੋਈ, ਪਰ ਤੁਸੀਂ ਤਾਂ ਬਹੁਤ ਵੱਡੀ ਗਿਣਤੀ ਵਿੱਚ ਅਣਗਿਣਤ ਜਸ ਜਿਹੜੇ ਮਾਰ ਸੁੱਟੇ ਨੇ, ਪਰ ਇੱਥੇ ਕਿਸੇ ਨੂੰ ਜਾਂ ਜੱਸਾਂ ਨੇ ਜਾਣ ਬੁੱਝ ਕੇ ਤੁਹਾਡੇ ਭਰਾ ਨੂੰ ਨਹੀਂ ਮਾਰਿਆ, ਜਾਂ ਤੁਸੀਂ ਜੱਸਾਂ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ, ਨਾ ਜੱਸਾਂ ਹੱਥੋਂ ਤੁਹਾਡਾ ਭਰਾ ਮਰਿਆ, ਨਾ ਤੁਹਾਡੇ ਹੱਥੋਂ ਜਿਹੜੇ ਜਸ਼ ਮਰੇ ਨੇ। ਇੱਥੇ ਤਾਂ ਕਾਰਨ ਇੱਕ ਕਾਲ ਹੈ, ਕਾਲ ਬੜਾ ਬਲੀ ਹੈ, ਮੌਤ ਜਿਹੜੀ ਆ ਉਹ ਕਿਸੇ ਨੂੰ ਨਹੀਂ ਛੱਡਦੀ, ਇਹ ਕਾਰਨ ਹੈ।
ਲਖਤ ਨਕੋ ਗਤ ਜਾਸ ਬਿਸਾਲੂ,
ਇਹ ਮੌਤ ਦੇ ਜਿਹੜੇ ਗਤ ਹੈ ਇਹਨੂੰ ਕੋਈ ਜਾਣ ਨਹੀਂ ਸਕਦਾ, ਕਿਉਂਕਿ ਮੌਤ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀ ਹੈ, ਇਹਦੇ ਬਾਬਤ ਕੋਈ ਨਹੀਂ ਜਾਣ ਸਕਦਾ, ਇਹ ਤਾਂ ਇੱਕ ਅਕਾਲ ਪੁਰਖ ਪਰਮਾਤਮਾ ਹੀ ਜਾਣਦਾ ਹੈ, ਇਹਦੇ ਬਾਬਤ ਇਹ ਗਤ ਕੋਈ ਨਹੀਂ ਜਾਣ ਸਕਦਾ।
ਮੈਂ ਅਰ ਮੋਰ ਤੋਰ ਜੇ ਜਾਣਤੇ,
ਜਿਹੜੇ ਮੇਰ ਤੇਰ ਵਿੱਚ ਪੈ ਜਾਂਦੇ ਨੇ, ਮੇਰਾ ਤੇਰਾ ਵਿੱਚ ਜਿਹੜੇ ਲੱਗ ਜਾਂਦੇ ਹਨ,
ਤਾਂ ਕੋ ਪੰਡਤ ਅੱਗੇ ਪਛਾਣਤੇ,
ਜਿਹੜੇ ਪੰਡਤ ਵਿਦਵਾਨ ਲੋਕ ਨੇ, ਜਿਹੜੇ ਗਿਆਨਵਾਨ ਨੇ, ਉਹ ਫਿਰ ਜਿਹੜੇ ਮਨੁੱਖ ਮੇਰ ਤੇਰ ਵਿੱਚ ਪੈਂਦੇ ਨੇ, ਉਹ ਮੇਰ ਤੇਰ ਵਿੱਚ ਪਏ ਹੋਏ ਲੋਕਾਂ ਨੂੰ ਅਗਿਆਨੀ ਜਾਣਦੇ ਨੇ, ਅਗਿਆਨੀ ਕਰਕੇ ਕਹਿੰਦੇ ਹਨ,
ਤੂੰ ਮਤਿਵਾਨ ਗਿਆਨ ਗੁਣ ਖਾਨੀ,
ਤੁਸੀਂ ਤਾਂ ਬੜੇ ਸੁਗੜ ਸਿਆਣੇ, ਬੜੇ ਗੁਣਾਂ ਦੀ ਖਾਨ, ਬੜੇ ਗਿਆਨਵਾਨ ਹੋ,
ਬਾਲ ਬੈਸ ਹਰ ਭਗਤ ਕਮਾਨੀ,
ਤੁਸੀਂ ਛੋਟੀ ਉਮਰਾਂ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਜਿਹੜੀ ਹੈ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਹੈ,
ਤੁਝ ਪਰ ਮੈਂ ਸੋ ਪ੍ਰਸੰਨ ਬਿਸਾਲਾ,
ਤੇ ਹੁਣ ਕੁਬੇਰ ਕਹਿਣ ਲੱਗਾ ਧਰੁਵ ਜੀ ਨੂੰ, ਮੈਂ ਤੁਹਾਡੇ ਤੇ ਬਹੁਤ ਪ੍ਰਸੰਨ ਹੋਇਆ, ਅਤਿ ਪ੍ਰਸੰਨਤਾ ਹੈ ਮੇਰੀ ਤੁਹਾਡੇ ਤੇ,
ਜਹੋ ਜੇ ਵਰ ਜਾ ਚੋ ਤਤਕਾਲਾ,
ਜੇ ਤੁਸੀਂ ਮੇਰੇ ਕੋਲੋਂ ਕੋਈ ਵਰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਦੇਰੀ ਨਾ ਕਰੋ, ਹੁਣੇ ਛੇਤੀ ਦੇ ਨਾਲ ਮੇਰੇ ਕੋਲ ਵਰ ਪ੍ਰਾਪਤ ਕਰ ਸਕਦੇ ਹੋ।
ਸੁਣ ਬੋਲਿਓ ਧਰੁਵ ਤਬ ਅਸਰੀਤੀ,
ਤੇ ਜਦੋਂ ਹੁਣ ਕੁਬੇਰ ਨੇ ਕਿਹਾ ਕਿ ਮੈਂ ਤੁਹਾਡੇ ਤੇ ਬੜਾ ਪ੍ਰਸੰਨ ਹਾਂ, ਬੜੀ ਉਪਮਾ ਕੀਤੀ ਧਰੁਵ ਜੀ ਦੀ, ਤੇ ਮੈਂ ਤੁਹਾਡੇ ਤੇ ਬਹੁਤ ਪ੍ਰਸੰਨ ਹੋਇਆ, ਕੋਈ ਵਰ ਮੰਗੋ, ਇਹ ਸੁਣ ਕੇ ਧਰੁਵ ਜੀ ਇਸ ਰੀਤੀ ਨਾਲ ਬੋਲੇ, ਕਹਿਣ ਲੱਗੇ
ਸ਼੍ਰੀ ਹਰ ਚਰਨ ਅਚਲ ਹੋਏ ਪ੍ਰੀਤੀ,
ਕਹਿਣ ਲੱਗੇ ਕਿ ਫਿਰ ਕਿਰਪਾ ਕਰੋ, ਜੇ ਮੈਨੂੰ ਵਰ ਦੇਣਾ ਚਾਹੁੰਦੇ ਹੋ ਇਹ ਵਰ ਦਿਓ ਕਿ ਮੇਰੀ ਅਚਲ ਪ੍ਰੀਤ ਜਿਹੜੀ ਕਦੀ ਨਾ ਟੁੱਟਣ ਵਾਲੀ ਪ੍ਰੀਤ ਹੈ ਜਿਹੜੀ, ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਪੱਕੀ ਬਣ ਜਾਵੇ, ਜਿਹੜੀ ਕਦੀ ਵੀ ਨਾ ਟੁੱਟਣ ਵਾਲੀ ਹੋਵੇ, ਉਹ ਪ੍ਰੀਤੀ ਮੈਨੂੰ ਬਖਸ਼ੋ, ਉਹ ਵਰ ਦਿਓ।
ਸਿੰਧ ਜਗਤ ਜਾਤੇ ਤਰ ਜਾਓ,
ਜਿਸ ਤਰ੍ਹਾਂ ਦੇ ਨਾਲ ਜਿਹੜੀ ਪ੍ਰੀਤ ਮੈਂ ਉਹਦੇ ਨਾਲ ਪਾ ਕਰਕੇ ਇਹ ਜਿਹੜਾ ਸੰਸਾਰ ਸਾਗਰ ਹੈ ਇਹਨੂੰ ਸਹਿਜੇ ਤਰ ਜਾਵਾਂ, ਜਿਹਨੂੰ ਤਰਨਾ ਬਹੁਤ ਕਠਿਨ ਹੈ, ਇਹ ਸੰਸਾਰ ਸਾਗਰ ਤਰਨਾ ਬਹੁਤ ਕਠਿਨ ਹੈ, ਇਹ ਤਾਂ ਹੀ ਤਰਿਆ ਜਾ ਸਕਦਾ ਹੈ ਜਿਨ੍ਹਾਂ ਦੀ ਪ੍ਰੀਤ ਉਸਾਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੈ, ਉਹ ਇਸ ਸੰਸਾਰ ਸਾਗਰ ਨੂੰ ਫਿਰ ਸਹਿਜੇ ਹੀ ਤਰ ਜਾਂਦੇ ਹਨ।
ਇਹ ਵਰ ਤੁਮ ਤੇ ਮੈਂ ਸ਼ੁਭ ਪਾਉ,
ਇਹ ਸ਼ੁਭ ਵਰ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਚਾਹੁੰਦਾ ਹਾਂ।
ਏਵ ਮਸਤ ਕਹਿ ਬਚਨ ਕੁਮੇਰਾ,
ਇਸ ਪ੍ਰਕਾਰ ਦੇ ਨਾਲ ਬੜੇ ਪ੍ਰਸੰਨ ਹੋ ਕੇ ਕੁਬੇਰ ਨੇ ਇਹ ਜਿਹੜਾ ਵਰ ਮੰਗਿਆ ਧਰੁਵ ਜੀ ਨੇ, ਉਹ ਵਰ ਬੜੀ ਖੁਸ਼ੀ ਦੇ ਨਾਲ ਦਿੱਤਾ ਹੈ।
ਸਤ ਸ੍ਰੀ ਅਕਾਲ। ਗਮਨਿਓ ਤਬੇ ਹੁਤੋ ਜੈ ਡੇਰਾ,
ਤੇ ਹੁਣ ਜਿੱਥੇ ਡੇਰਾ ਸੀ ਕੁਬੇਰ ਦਾ ਉੱਥੇ ਉਹ ਵਾਪਸ ਚਲੇ ਗਏ।
ਧਰੁਵ ਆਪਣੇ ਪੁਰ ਕੋ ਚੱਲ ਆਵਾ,
ਹੁਣ ਇਧਰੋਂ ਧਰੁਵ ਜੀ ਜਿਹੜਾ ਜੰਗ ਰਚਿਆ ਸੀ ਉਹਨੂੰ ਸਮਾਪਤ ਕਰਕੇ ਵਰ ਪ੍ਰਾਪਤ ਕਰਕੇ ਵਾਪਸ ਆਪਣੇ ਘਰ ਚੱਲ ਕੇ ਆਏ ਹਨ।
ਜੈ ਕੋ ਸੁਰ ਨਰ ਮੈਂ ਜਸ ਛਾਵਾ,
ਜਿੱਥੇ ਲੋਕ ਤੇ ਪਰਲੋਕ ਦੇ ਵਿੱਚ ਦੇਵਤਿਆਂ ਤੇ ਲੋਕਾਂ ਦੇ ਵਿੱਚ ਮਹਾਨ ਸ੍ਰੇਸ਼ਟ ਸੁਜਸ ਧਰੁਵ ਜੀ ਦਾ ਚਾਰੇ ਪਾਸੇ ਫੈਲ ਗਿਆ।
ਕੀਨ ਪ੍ਰਿਥੀ ਕੋ ਰਾਜ ਕਨੇਰਾ,
ਇਸ ਪ੍ਰਕਾਰ ਦੇ ਨਾਲ ਪ੍ਰਿਥਵੀ ਦਾ ਜਿਹੜਾ ਰਾਜ ਸੀ ਉਹ ਬਹੁਤ ਲੰਬਾ ਸਮਾਂ ਵੱਡਾ ਰਾਜ ਭਾਗ ਉਹ ਭੋਗਣਾ ਕੀਤਾ।
ਕਰ ਮਖ ਫਲ ਅਰਪਿਓ ਹਰ ਪੈਰਾ,
ਹੁਣ ਮਹਾਨ ਜੱਗ ਕੀਤਾ, ਜਿਸ ਤਰ੍ਹਾਂ ਜਦੋਂ ਵਰ ਦਿੱਤਾ ਸੀ ਵਿਸ਼ਨੂੰ ਜੀ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਮਹਾਨ ਜੱਗ ਕਰਕੇ ਉਹਦਾ ਫਲ ਮੇਰੇ ਚਰਨਾਂ ਚ ਭੇਟ ਕਰਨਾ। ਹੁਣ ਜਿਹੜਾ ਮਹਾਨ ਜੱਗ ਕੀਤਾ ਤੇ ਉਹ ਜੱਗ ਦਾ ਜਿਹੜਾ ਫਲ ਸੀ ਸ਼੍ਰੀ ਵਿਸ਼ਨੂੰ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਹੈ।
ਪ੍ਰੇਮ ਭਗਤ ਮੈਂ ਰਿਓ ਸਮਾਈ,
ਤੇ ਹੁਣ ਪ੍ਰੇਮਾ ਭਗਤੀ ਦੇ ਵਿੱਚ ਹਰ ਵੇਲੇ ਸਮਾਏ ਰਹਿੰਦੇ ਹਨ।
ਸਰਬ ਸੁਖਨ ਸੋ ਪ੍ਰਜਾ ਬਸਾਈ,
ਤੇ ਜਿਹੜੀ ਪ੍ਰਜਾ ਸੀ ਉਹਨੂੰ ਵੀ ਸਰਵ ਸੁੱਖ ਦੇ ਸਹਿਤ ਵਸਾਉਣਾ ਕੀਤਾ। ਰਾਜੇ ਦਾ ਫਰਜ਼ ਹੈ, ਰਾਜੇ ਦਾ ਕਰਤੱਵ ਹੈ ਕਿ ਉਹ ਆਪਣੀ ਪ੍ਰਜਾ ਨੂੰ ਸੁੱਖ ਦੇਵੇ। ਇਹ ਨਹੀਂ ਰਾਜਾ ਆਪ ਸੁੱਖ ਭੋਗੇ ਤੇ ਪ੍ਰਜਾ ਦੁਖੀ ਹੁੰਦੀ ਰਹੇ, ਜਿਹੜੇ ਹਾਲਾਤ ਬਣੇ ਵੇਖ ਰਹੇ ਹਾਂ। ਰਾਜੇ ਦਾ ਕਰਤੱਵ ਫਰਜ਼ ਹੈ ਕਿ ਉਹ ਆਪਣੀ ਪ੍ਰਜਾ ਨੂੰ ਹਰ ਪ੍ਰਕਾਰ ਦੇ ਨਾਲ ਸੁੱਖ ਦੇਣਾ ਕਰੇ, ਸੁਖੀ ਰੱਖੇ। ਧਰੂ ਜੀ ਨੇ ਬੜੇ ਸੁੱਖ ਦੇ ਸਹਿਤ ਆਪਣੀ ਪ੍ਰਜਾ ਜਿਹੜੀ ਉਹ ਵਸਾਈ ਹੈ।
36 ਸਹਿਸ ਬਰਖ ਕਰ ਰਾਜੂ,
36,000 ਵਰਾ ਜਿਹੜਾ ਵਰ ਪ੍ਰਾਪਤ ਕੀਤਾ ਸੀ ਕਿ ਤੂੰ 36,000 ਵਰਾ ਰਾਜ ਕਰੇਗਾ, ਉਹ 36,000 ਵਰਾ ਪ੍ਰਿਥਵੀ ਦਾ ਰਾਜ ਕੀਤਾ ਹੈ।
ਧਰਮ ਅਰਥ ਕਾਮ ਆਦਿਕ ਸਾਜੂ,
ਧਰਮ ਅਰਥ ਕਾਮ ਆਦਿਕ ਆਦੋ ਇਹ ਸਾਜੋ ਸਮਾਨ ਚੰਗੀ ਤਰ੍ਹਾਂ ਸਾਜਿਆ ਹੈ।
ਨਸ਼ਵਰ ਲਖ ਕਰ ਜਗਤ ਬਹੋਰੀ,
ਤੇ ਹੁਣ ਜਾਣਿਆ ਇਹ ਜਿਹੜਾ ਸੰਸਾਰ ਹੈ ਇਹ ਨਾਸ਼ਵੰਤ ਹੈ। ਸੰਸਾਰ ਨੂੰ ਮਨੁੱਖ ਸੱਚ ਕਰਕੇ ਮੰਨੀ ਬੈਠਾ, ਪਰ ਪਾਤਸ਼ਾਹ ਜੀ ਕਹਿੰਦੇ ਬਿਨ ਸਜਾਏ ਗੋ ਸਗਲ ਆਕਾਰਾ, ਜਿੰਨਾ ਆਕਾਰ ਹੈ ਪਸਾਰਾ ਅਸੀਂ ਵੇਖ ਰਹੇ ਹਾਂ, ਸਾਰਾ ਬਿਨ ਸਜਾਣ ਵਾਲਾ ਹੈ। ਪਸ਼ੂ ਪੰਛੀ ਨੇ, ਬਨਸਪਤੀ ਹੈ, ਮਨੁੱਖ ਹੈ, ਜੋ ਵੀ ਜਿੰਨਾ ਕੁਝ ਇਹ ਪਸਾਰਾ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ, ਇਹ ਸਭ ਕੁਛ ਬਿਨਸ ਜਾਣ ਵਾਲਾ ਹੈ, ਇਹ ਨਾਸ਼ਵੰਤ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੋ ਸਦੀਵ ਸਥਿਰ ਰਹਿਣ ਵਾਲਾ ਹੈ, ਜੋ ਕਦੀ ਨਾਸ਼ ਨਹੀਂ ਹੁੰਦਾ, ਕਦੀ ਖਤਮ ਨਹੀਂ ਹੁੰਦਾ, ਜਿਹਦੇ ਬਾਬਤ ਸਾਹਿਬ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਉਹ ਕੇਵਲ ਸੱਚ ਹੈ, ਸਥਿਰ ਰਹਿਣ ਵਾਲਾ ਹੈ, ਬਾਕੀ ਜਿੰਨਾ ਇਹ ਸੰਸਾਰ ਹੈ ਨਾਸ਼ਵੰਤ ਹੈ। ਮਨੁੱਖ ਇਹਦੇ ਨਾਲ ਪ੍ਰੀਤ ਪਾ ਕੇ ਬੈਠਾ, ਝੂਠੇ ਸੰਸਾਰ ਨਾਲ ਜਿਹੜਾ ਨਾਸ਼ ਹੋ ਜਾਣ ਵਾਲਾ ਹੈ। ਇਹ ਸੰਸਾਰ ਨੂੰ ਧਰੂ ਜੀ ਨੇ ਨਾਸ਼ਵੰਤ ਜਾਣਿਆ ਹੈ ਕਿ ਸੰਸਾਰ ਜਿਹੜਾ ਇਹ ਰਾਜ ਭਾਗ ਜੋ ਜਿੰਨਾ ਕੁਝ ਇਹ ਦੇਖ ਰਿਹਾ, ਇਹ ਸਾਰਾ ਕੁਛ ਬਿਨਸ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ ਹੈ।
ਸੁਪਨ ਸਮਾਨ ਦੀਨ ਸਭ ਚੋਰੀ,
ਹੁਣ ਸੁਪਨੇ ਸਮਾਨ ਜਾਣਿਆ ਇਹਨੂੰ, ਜਗ ਜੀਵਨ ਐਸਾ ਸੁਪਨੇ ਜੈਸਾ, ਇਹ ਜਿਹੜਾ ਜਗਤ ਹੈ ਸੁਪਨੇ ਦੇ ਸਮਾਨ ਹੈ, ਸੁਪਨੇ ਦੇ ਸਮਾਨ ਜਾਣ ਕੇ ਇਸ ਨੂੰ ਛੱਡ ਦਿੱਤਾ ਹੈ।
ਸੁਤ ਕੋ ਰਾਜ ਸਮਰਪਣ ਕੀਨਾ,
ਹੁਣ 36,000 ਵਰਾ ਰਾਜ ਕੀਤਾ ਤੇ ਜਗਤ ਨੂੰ ਨਾਸ਼ਵੰਤ ਜਾਣਦੇ ਆ, ਸੁਪਨੇ ਦੇ ਸਮਾਨ ਜਾਣਦੇ ਆ, ਕਿਉਂਕਿ ਸੁਪਨਾ ਇੱਕ ਬੰਦ ਅੱਖ ਦਾ ਸੁਪਨਾ ਹੈ, ਇੱਕ ਖੁੱਲੀ ਅੱਖ ਦਾ ਸੁਪਨਾ ਹੈ। ਸੰਸਾਰ ਇਹ ਖੁੱਲੀ ਅੱਖ ਦਾ ਸੁਪਨਾ ਹੈ। ਇੱਕ ਸੁਪਨਾ ਅਸੀਂ ਜਦੋਂ ਰਾਤ ਨੂੰ ਸੌਂਦੇ ਹਾਂ ਉਦੋਂ ਮਨੁੱਖ ਨੂੰ ਆਉਂਦਾ, ਜਿਵੇਂ ਇੱਕ ਵਾਸਤਵ ਦੇ ਵਿੱਚ ਇੱਕ ਰਾਜਾ ਸੀ, ਉਹ ਰਾਜਾ ਉਹਦੇ ਘਰ ਇਕਲੌਤਾ ਪੁੱਤਰ ਸੀ। ਉਹ ਰਾਜੇ ਦਾ ਇਕਲੌਤਾ ਪੁੱਤਰ ਜਵਾਨੀ ਦੀ ਉਮਰ ਹੈ ਤੇ ਬਿਮਾਰ ਹੋਇਆ, ਐਸੀ ਭਿਆਨਕ ਬਿਮਾਰੀ ਲੱਗੀ, ਬੜਾ ਇਲਾਜ ਕਰਾਇਆ ਉਹਦਾ। ਤੇ ਜਦੋਂ ਹੁਣ ਕਿਉਂਕਿ ਰਾਜਾ ਸੀ, ਕਿਹੜਾ ਕੋਈ ਵੈਦ ਹਕੀਮਾਂ ਦੀ ਕਮੀ ਸੀ, ਬੜੇ ਬੜੇ ਵੈਦ ਬੜੇ ਬੜੇ ਹਕੀਮ ਬੁਲਾਏ, ਹੁਣ ਵੈਦਾਂ ਨੇ ਹਕੀਮਾਂ ਨੇ ਬੜਾ ਜ਼ੋਰ ਲਾਇਆ ਰਾਜੇ ਦੇ ਪੁੱਤਰ ਨੂੰ ਬਚਾਉਣ ਵਾਸਤੇ, ਰੋਗ ਨੂੰ ਠੀਕ ਕਰਨ ਵਾਸਤੇ, ਪਰ ਰੋਗ ਕਿਸੇ ਤੋਂ ਠੀਕ ਨਹੀਂ ਹੋਇਆ, ਬਿਮਾਰੀ ਵੱਧਦੀ ਗਈ। ਰਾਜਾ ਬੜਾ ਚਿੰਤਾਤੁਰ ਹੋਇਆ, ਚਿੰਤਾਵਸ ਹੋਇਆ। ਹੁਣ ਚਿੰਤਾਵਸ ਹੋਇਆ, ਰਾਜੇ ਦਾ ਪੁੱਤਰ ਲੇਟਿਆ, ਰਾਣੀ ਸਰਾਣੇ ਬੈਠੀ ਹੈ, ਤੇ ਰਾਜਨ ਆਪਣੇ ਆਸਣ ਤੇ ਲੇਟਿਆ, ਲੇਟੇ ਲੇਟੇ ਨੂੰ ਚਿੰਤਾਵਸ ਹੋਏ ਨੂੰ ਨੀਂਦ ਆ ਗਈ। ਹੁਣ ਸੋਚ ਇਹ ਸੀ ਕਿ ਇਕਲੌਤਾ ਪੁੱਤਰ ਹੈ, ਬਿਮਾਰ ਪੈ ਗਿਆ, ਇਹਦੀ ਮੌਤ ਹੋ ਗਈ, ਇੰਨਾ ਵੱਡਾ ਰਾਜ ਭਾਗ ਹੈ, ਕੌਣ ਸੰਭਾਲੇਗਾ। ਇਹ ਚਿੰਤਾ ਨੂੰ ਲੈ ਕਰਕੇ ਲੇਟੇ ਲੇਟੇ ਨੂੰ ਨੀਂਦ ਆਈ, ਤੇ ਜਦੋਂ ਨੀਂਦ ਆਈ ਕੀ ਵੇਖਦਾ, ਨੀਂਦ ਦੇ ਵਿੱਚ ਸੁਪਨਾ ਵੇਖਦਾ। ਹੁਣ ਜਦੋਂ ਸੁਪਨਾ ਵੇਖਦਾ, ਸੁਪਨੇ ਦੇ ਵਿੱਚ ਕੀ ਵੇਖਦਾ, ਇਹਦਾ ਬਹੁਤ ਵੱਡਾ ਰਾਜ ਭਾਗ ਹੈ, ਅਨੇਕਾਂ ਇਹਦੀਆਂ ਰਾਣੀਆਂ ਨੇ, ਅਨੇਕਾਂ ਹੀ ਰਾਣੀਆਂ ਦੇ ਘਰ ਅਨੇਕਾਂ ਹੀ ਪੁੱਤਰ ਨੇ, ਬਾਦਸ਼ਾਹ ਬੜਾ ਖੁਸ਼ ਤੇ ਪ੍ਰਸੰਨ ਹੈ। ਇੰਨੇ ਚਿਰ ਨੂੰ ਜਦੋਂ ਰਾਜਾ ਸੁਪਨਾ ਵੇਖ ਰਿਹਾ ਸੀ ਤਾਂ ਇਹਦੇ ਇਕਲੌਤੇ ਪੁੱਤਰ ਨੇ ਦਮ ਤੋੜ ਦਿੱਤਾ, ਉਹਦੀ ਮੌਤ ਹੋ ਗਈ। ਰਾਣੀ ਨੇ ਜਾਰੋ ਜਾਰ ਰੋਣਾ ਸ਼ੁਰੂ ਕਰ ਦਿੱਤਾ, ਰੋਂਦੀ ਰੋਂਦੀ ਨੇ ਰਾਜੇ ਨੂੰ ਉਠਾਇਆ, ਰਾਜਨ ਉੱਠ ਜਾਗ, ਤੇਰਾ ਪੁੱਤਰ ਜਿਹੜਾ ਹੈ ਉਹਦੀ ਮੌਤ ਹੋ ਗਈ ਹੈ, ਮ੍ਰਿਤਯੂ ਵਸ ਹੋ ਗਿਆ ਉਹ। ਜਦੋਂ ਉਠਾਇਆ, ਹੁਣ ਰਾਜਾ ਜਦੋਂ ਨੀਂਦ ਵਿੱਚੋਂ ਜਾਗਿਆ ਤੇ ਰਾਜੇ ਨੂੰ ਜਿਹੜਾ ਸੀ ਉਹ ਜੋ ਸੁਪਨਾ ਵੇਖ ਰਿਹਾ ਸੀ, ਹੁਣ ਜਦੋਂ ਜਾਗ ਖੁੱਲੀ, ਅੱਖ ਖੁੱਲੀ ਤੇ ਰਾਜਾ ਜਿਹੜਾ ਸੀ ਪੁੱਤਰ ਨੂੰ ਰੋਣ ਦੀ ਬਜਾਏ ਉੱਚੀ ਉੱਚੀ ਹੱਸਣ ਲੱਗਾ। ਰਾਜੇ ਨੂੰ ਸੱਚ ਜਿਹੜਾ ਸੀ ਉਹਦੇ ਸਾਹਮਣੇ ਆ ਗਿਆ ਸੀ, ਪਤਾ ਲੱਗ ਚੁੱਕਾ ਸੀ ਕਿ ਜੋ ਮੈਂ ਵੇਖ ਰਿਹਾ ਸੀ ਉਹ ਬੰਦ ਅੱਖ ਦਾ ਸੁਪਨਾ ਸੀ, ਇਹ ਜੋ ਸਾਹਮਣੇ ਵੇਖ ਰਿਹਾ ਖੁੱਲੀ ਅੱਖ ਦਾ ਸੁਪਨਾ ਹੈ। ਰਾਜਾ ਹੱਸਣ ਲੱਗਾ, ਰਾਣੀ ਕਹਿੰਦੀ ਕਮਲਾ ਹੋ ਗਿਆ, ਸ਼ੁਦਾਈ ਹੋ ਗਿਆ, ਬੌਰਾ ਹੋ ਗਿਆ, ਰਾਜਾ ਤੇਰਾ ਕੁਲੌਤਾ ਪੁੱਤਰ ਦਮ ਤੋੜ ਗਿਆ, ਤੂੰ ਰੋਣ ਦੀ ਬਜਾਏ ਹੱਸ ਰਿਹਾ। ਕਹਿਣ ਲੱਗਾ ਰਾਣੀ ਇੱਕ ਗੱਲ ਦੱਸ ਕਿ ਜਦੋਂ ਤੂੰ ਮੈਨੂੰ ਜਗਾਇਆ ਹੈ ਮੈਂ ਤੂੰ ਇੱਕ ਸੁਪਨਾ ਵੇਖ ਰਿਹਾ ਸੀ, ਸੁਪਨੇ ਵਿੱਚ ਮੇਰਾ ਬੜਾ ਵੱਡਾ ਰਾਜ ਭਾਗ, ਅਨੇਕਾਂ ਰਾਣੀਆਂ, ਅਨੇਕਾਂ ਪੁੱਤਰ, ਮੈਂ ਬੜਾ ਖੁਸ਼ ਤੇ ਪ੍ਰਸੰਨ ਸੀ, ਤੇ ਰਾਣੀ ਤੂੰ ਮੈਨੂੰ ਜਦੋਂ ਜਗਾਇਆ ਹੈ ਜਾਗਣ ਦੇ ਨਾਲ ਮੇਰਾ ਰਾਜ ਭਾਗ ਵੀ ਚਲਾ ਗਿਆ, ਮੇਰੀਆਂ ਅਨੇਕਾਂ ਰਾਣੀਆਂ ਵੀ ਚਲੀਆਂ ਗਈਆਂ, ਅਨੇਕਾਂ ਪੁੱਤਰ ਵੀ ਚਲੇ ਗਏ, ਹੁਣ ਤੂੰ ਦੱਸ ਇੱਕ ਪੁੱਤਰ ਨੂੰ ਰੋਵਾਂ ਕਿ ਉਹਨਾਂ ਅਨੇਕਾਂ ਪੁੱਤਰਾਂ ਨੂੰ ਰੋਵਾਂ। ਸੋ ਇਹ ਸੰਸਾਰ ਜਿਹੜਾ ਹੈ ਇਹ ਵੀ ਇੱਕ ਸੁਪਨੇ ਦੀ ਨਿਆਈ ਹੈ, ਇਹ ਸੁਪਨਾ ਜਾਣ ਕਰਕੇ ਜਿਹੜਾ ਛੱਡ ਕਰਕੇ ਆਪਣੇ ਪੁੱਤਰ ਨੂੰ ਜਿਹੜਾ ਰਾਜ ਭਾਗ ਸੌਂਪ ਦਿੱਤਾ ਹੈ।
ਆਪ ਪੰਤ ਕਾਨਨ ਕੋ ਲੀਨਾ,
ਆਪ ਨੂੰ ਧਰੋਜ ਨੇ ਭਗਤੀ ਕਰਨ ਵਾਸਤੇ ਜੰਗਲ ਦਾ ਰਸਤਾ ਉਹ ਪਕੜਿਆ, ਰਸਤੇ ਜੰਗਲ ਦੇ ਰਸਤੇ ਵੱਲ ਚੱਲੇ ਹਨ।
ਕੀਨ ਇਸ਼ਨਾਨ ਸੁਰਸਰੀ ਤੀਰਾ,
ਗੰਗਾ ਦੇ ਕਿਨਾਰੇ ਪਹੁੰਚ ਕੇ ਇਸ਼ਨਾਨ ਕੀਤਾ ਹੈ।
ਬੈਠ ਗਏ ਉਹ ਪੁਨ ਗੁਣੀ ਗਈਰਾ,
ਗੁਣਾਂ ਦੇ ਖਾਨ ਵੱਡੇ ਗੁਣਵਾਨ ਧਰੋਜ ਇਸ਼ਨਾਨ ਕਰਕੇ ਚੌਂਕਣਾ ਮਾਰਿਆ, ਪਰਮੇਸ਼ਰ ਦੀ ਇਬਾਦਤ ਕਰਨ ਵਾਸਤੇ ਭਗਤੀ ਵਿੱਚ ਜੁੜ ਗਏ ਹਨ।
ਯੋਗ ਸਮਾਧੀ ਕੀਨ ਪ੍ਰਬੀਨੇ,
ਬੜੇ ਪਰਬੀਰ ਧਰੋਜ ਨੇ ਜਿਹੜੀ ਹੈ ਉਹ ਸਮਾਧੀ ਲਾਈ ਹੈ।
ਧਿਆਤਾ ਤੇ ਇੱਕ ਕਰ ਲੀਨੇ,
ਧਿਆਤਾ ਧਿਆਨ ਤੇ ਧਿਆਨ ਯੋਗ ਉਹਨਾਂ ਦੋਵਾਂ ਨੂੰ ਇੱਕ ਕੀਤਾ ਹੈ।
ਭਇਓ ਅਭਾਵ ਜਗਤ ਕੋ ਤਬਈ,
ਉਸ ਵਕਤ ਜਿਹੜਾ ਹੈ ਭਇਓ ਅਭਾਵ ਜਗਤ ਕੋ ਤਬਹੀ, ਜਿਹੜਾ ਅਭਾਵ ਹੈ ਜਗਤ ਦਾ ਉਸੇ ਵਕਤ ਤਤ ਸ਼ਣ ਦੇ ਵਿੱਚ ਜਿਹੜਾ ਹੈ ਉਹ ਤਿਆਗ ਦਿੱਤਾ।
ਮਨ ਸੰਕਲਪ ਫੁਰਿਓ ਨੇ ਕਬਈ,
ਹੁਣ ਜਗਤ ਦਾ ਕੋਈ ਹੋਰ ਘਰ ਬਾਰ ਦਾ ਰਾਜ ਭਾਗ ਦਾ ਮਨ ਵਿੱਚ ਖਿਆਲ ਨਹੀਂ ਆਇਆ, ਇਹ ਤਿਆਗ ਦਿੱਤਾ, ਮਨ ਵਿੱਚੋਂ ਕੱਢ ਦਿੱਤਾ। ਮਨ ਸੰਕਲਪ ਫੁਰਿਓ ਨਾ ਕਬੀ, ਹੁਣ ਮਨ ਵਿੱਚ ਕਦੀ ਕੋਈ ਸੰਕਲਪ ਕੋਈ ਫੁਰਨਾ ਨਹੀਂ ਫੁਰਦਾ।
ਇਹ ਬਿਦ ਬੀਤ ਗਏ ਉਹ ਕੁਛ ਕਾਲੂ,
ਇਸ ਤਰ੍ਹਾਂ ਦੇ ਨਾਲ ਭਗਤੀ ਕਰਦਿਆਂ ਕੁਝ ਸਮਾਂ ਜਦੋਂ ਧਰੋਜ ਨੂੰ ਬਤੀਤ ਹੋਇਆ।
ਪ੍ਰੇਮ ਭਗਤ ਮੈਂ ਮਗਨ ਬਿਸਾਲੂ,
ਪ੍ਰੇਮਾ ਭਗਤੀ ਦੇ ਵਿੱਚ ਜਿਹੜਾ ਹੈ ਉਹ ਮਗਨ ਹਨ ਧਰੋਜ, ਪ੍ਰੇਮਾ ਭਗਤੀ ਦੇ ਵਿੱਚ ਮਗਨ ਹੋ ਕੇ ਇਸ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਹਨ।
ਨਭ ਤੇ ਤਬ ਇੱਕ ਵਿਵਾਨ ਇੱਕ ਆਵਾ,
ਉਸ ਵਕਤ ਆਕਾਸ਼ ਦੇ ਵਿੱਚੋਂ ਇੱਕ ਵਿਵਾਨ ਚੱਲ ਕਰਕੇ ਆਇਆ।
ਜੋ ਦਿਸ਼ ਪਸਰੇ ਉਹ ਜਾਸ ਪ੍ਰਭਾਵਾ,
ਉਹ ਜਿਹੜਾ ਵਿਵਾਨ ਸੀ ਚੱਲ ਕੇ ਆਇਆ ਧਰੁਵ ਜੀ ਦੇ ਕੋਲ, ਇਹ ਵਿਵਾਨ ਦਾ ਜਿਹੜਾ ਜਸ ਸੀ ਸਾਰੇ ਪਾਸੇ ਉਹ ਬੜਾ ਇਹਦਾ ਪ੍ਰਭਾਵ ਸੀ, ਇਹਦੀ ਜਿਹੜੀ ਪ੍ਰਭਤਾ ਚਾਰੇ ਪਾਸੇ ਛਾਈ ਹੋਈ ਸੀ।
ਕਿੰਕਰ ਜੈ ਕੋ ਲਗੇ ਅਨੂਪਾ,
ਇਹਨੂੰ ਬੜੇ ਸੁੰਦਰ ਜਿਹੜੇ ਕਿੰਕਰ ਸੇਵਾਦਾਰ ਸਨ, ਸੇਵਕ ਸਨ, ਉਹ ਵਿਵਾਨ ਨੂੰ ਲੈ ਕੇ ਆ ਰਹੇ ਸਨ।
ਚਾਰ ਪੂਜਾ ਸੁੱਟ ਸ਼ਿਆਮ ਸਰੂਪਾ,
ਚਾਰ ਪੂਜਾ ਸਨ ਸੁੱਟ ਸ਼ਿਆਮ ਜਿਨ੍ਹਾਂ ਦਾ ਸੁੰਦਰ ਸਾਂਵਲਾ ਰੰਗ ਸੀ।
ਬੈ ਕਿਸ਼ੋਰ ਸ਼ਸ਼ ਬਦਨ ਸੁਹਾਵਤ,
ਇਹਨਾਂ ਦੀ ਉਮਰ ਜਿਹੜੀ ਆ ਜਵਾਨੀ ਦੀ ਸੀ, ਜਵਾਨੀ ਦੀ ਉਮਰ ਸੀ, ਬਦਨ ਮਾਨੋ ਚੰਦਰਮਾ ਦੇ ਵਾਂਗ ਸ਼ੋਭ ਰਿਹਾ ਸੀ।
ਕੁੰਡਲ ਮੁਕਟ ਹਾਰ ਛਬ ਪਾਵਤ,
ਸਿਰ ਤੇ ਮੁਕਟ ਸੀ, ਕੰਨਾਂ ਦੇ ਵਿੱਚ ਕੁੰਡਲ ਸਨ, ਤੇ ਮੋਤੀਆਂ ਦੇ ਪਾਈ ਹੋਈ ਜਿਹੜੀ ਸੋਹਣੀ ਮਾਲਾ ਬੜੀ ਸ਼ੋਭ ਰਹੀ ਸੀ।
ਨੰਦ ਆਦਿਕ ਪ੍ਰਭ ਕਿੰਕਰ ਜੇ,
ਨੰਦ ਆਦਿ ਜਿਹੜੇ ਕਿੰਕਰ ਸੇਵਕ ਸਨ,
ਧੁਵ ਕੇ ਪਦ ਬੰਧਤ ਪੇਸੇ,
ਉਹ ਸਾਰੇ ਧਰੋਜ ਦੇ ਬੰਧਨਾ ਬੰਧਤ ਪ੍ਰਕਰਮਾ ਕਰਨ ਲੱਗੇ ਹਨ, ਉਹ ਸਾਰਿਆਂ ਨੇ ਆ ਕੇ ਨਮਸਕਾਰ ਕੀਤੇ।
ਕਹਿਣ ਲੱਗੇ ਹੇ ਰਾਜ ਕੁਮਾਰਾ,
ਤੇ ਇਸ ਤਰ੍ਹਾਂ ਦੇ ਨਾਲ ਵੰਦਨਾ ਕਰਕੇ ਕਹਿਣ ਲੱਗੇ ਹੇ ਰਾਜ ਕੁਮਾਰ ਜੀ,
ਬਾਲ ਬੈਸ ਕੀ ਭਗਤ ਅਪਾਰਾ,
ਕਹਿਣ ਲੱਗੇ ਬਾਲ ਉਮਰ ਦੇ ਵਿੱਚ ਤੁਸੀਂ ਬਹੁਤ ਵੱਡੇ ਭਗਤ ਉਸ ਪਰਮੇਸ਼ਰ ਦੇ ਕੀਤੀ ਹੈ।
ਤ੍ਰਿਭਵਨ ਪਤੀ ਤੁਮ ਭਲੇ ਰਿਜਾਏ,
ਭਵਨ ਪਤੀ ਤਿੰਨਾਂ ਲੋਕਾਂ ਦਾ ਜਿਹੜਾ ਪਤੀ ਹੈ ਉਹਨੂੰ ਤੁਸੀਂ ਰਜਾਉਣਾ ਕੀਤਾ, ਪ੍ਰਸੰਨ ਕੀਤਾ ਉਹਦੀ ਭਗਤੀ ਕਰਕੇ।
ਤਾਹੀ ਨੇ ਤੁਝ ਪਾਸ ਪਠਾਏ,
ਉਹਨਾਂ ਨੇ ਤੁਹਾਡੇ ਭਗਤੀ ਤੋਂ ਪ੍ਰਸੰਨ ਹੋ ਕੇ ਸਾਨੂੰ ਇਹ ਵਿਵਾਨ ਦੇ ਕੇ ਤੁਹਾਡੇ ਵੱਲ ਭੇਜਣਾ ਕੀਤਾ ਹੈ।
ਪ੍ਰਭ ਆ ਗਿਆ अब करो प्याना।
प्रभु दे ए आग्या है कि तुसी इत्थो प्याना करो, साडे नाल चलना करो, बबान दे विच सवार होके। प्रभु दी आग्या, प्रभु दी आग्या नूं पा करके तुसी साडे नाल चलना करो, प्याना करो।
निर्मल सुख भोगो बिद नाना।
निर्मल सुख नाना प्रकार दे जिहड़े निर्मल सुख ने ਉਹ ਆਪ ਚ ਭੋਗਣਾ ਕਰੋ।
ਸਪਤ ਰਿਖੀ ਅਭਿਲਾਖਤ ਪਦ ਜਹੇ।
ਸਪਤ ਰਿਥੇ ਰਿਖੀ ਜਿਹੜੇ ਇਸ ਪਦ ਦੇ ਪਦਵੀ ਨੂੰ ਪ੍ਰਾਪਤ ਕਰਨ ਲਈ ਅਭਿਲਾਖਾ ਰੱਖਦੇ ਨੇ, ਜਿਨ੍ਹਾਂ ਦੇ ਮਨ ਮੰਦਰ ਪਦਵੀ ਨੂੰ ਪ੍ਰਾਪਤ ਕਰਨ ਦੀ ਅਭਿਲਾਖਾ ਹੈ।
ਯਤਨ ਕਰਤ ਪ੍ਰਾਪਤ ਹੋਏ ਨੇ ਤਹੇ।
ਉਹ ਬੜਾ ਯਤਨ ਕਰਦੇ ਨੇ, ਇਹ ਜਿਹੜੀ ਪਦਵੀ ਤੁਹਾਨੂੰ ਪ੍ਰਾਪਤ ਹੋਈ ਹੈ, ਇਹ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ ਰਿਸ਼ੀ ਜਨ ਵੀ ਬੜੇ ਯਤਨ ਵਿੱਚ ਹਨ, ਬੜਾ ਯਤਨ ਕਰਦੇ ਨੇ, ਪਰ ਯਤਨ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ।
ਪਾਨ ਇੰਦ ਗ੍ਰਹਿ ਆਦਿਕ ਸਾਰੇ।
ਜਿੰਨੇ ਗ੍ਰਹਿ ਹਨ, ਸੂਰਜ ਹੈ, ਚੰਦਰਮਾ ਆਦਿਕ ਜਿੰਨੇ ਵੀ ਇਹ ਸਾਰੇ ਹਨ,
ਕਰੇ ਪ੍ਰਦਰਸ਼ਨ ਨਿਤ ਹਿਤ ਧਾਰੇ।
ਨਿਤ ਹਿਤ ਧਾਰ ਕੇ ਉਹ ਤੁਹਾਡੇ ਪ੍ਰਦਰਸ਼ਨਾ ਜਿਹੜੇ ਪ੍ਰਕਰਮਾ ਕਰਨਗੇ। ਜਿੰਨੇ ਗ੍ਰਹਿ ਨੇ, ਜਿੰਨੇ ਸੂਰਜ ਹੈ, ਚੰਦਰਮਾ ਹੈ, ਇਹ ਸਾਰੇ ਤੁਹਾਡੇ ਹਿਤ ਧਾਰ ਕੇ ਪ੍ਰੇਮ ਦੇ ਸਹਿਤ ਤੁਹਾਡੀਆਂ ਪ੍ਰਕਰਮਾ ਕਰਨਗੇ।
ਤੋਰ ਪਿਤਾ ਮਾਦਿਕ ਤਪਕਾਰੀ।
ਤੁਹਾਡੇ ਜਿਹੜੇ ਦਾਦਾ ਆਦਿਕ ਹਨ, ਜਿਨ੍ਹਾਂ ਨੇ ਬਹੁਤ ਉਹਨਾਂ ਨੇ ਵੀ ਤਪ ਕੀਤਾ, ਭਗਤੀ ਕੀਤੀ।
ਕੋਈ ਨਾ ਪਹੁੰਚੀ ਉਹ ਤਹਾਂ ਅਗਾਰੀ।
ਉਹ ਤੁਹਾਡੇ ਤੋਂ ਅੱਗੇ ਨਹੀਂ ਪਹੁੰਚ ਸਕੇ, ਤੁਹਾਡੇ ਵਰਗੀ ਪਦਵੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੋਈ। ਮਨੂ ਤੁਹਾਡੇ ਦਾਦਾ ਨੇ, ਪਿਤਾਮਾ ਤੁਹਾਡੇ, ਭਗਤੀ ਉਹਨਾਂ ਨੇ ਵੀ ਕੀਤੀ ਹੈ, ਵੱਡਿਆਂ ਤੁਹਾਡਿਆਂ ਨੇ ਜਿੰਨੀ ਭਗਤੀ ਕੀਤੀ ਹੈ, ਪਰ ਉਹ ਅੱਗੇ ਨਹੀਂ ਪਹੁੰਚ ਸਕੇ, ਤੁਹਾਡੇ ਤੋਂ ਅੱਗੇ ਨਹੀਂ ਲੰਘ ਸਕੇ। ਤੁਸੀਂ ਭਗਤੀ ਕਰਕੇ ਸਾਰਿਆਂ ਤੋਂ ਅੱਗੇ ਲੰਘੇ ਹੋ।
ਇਸ ਬੇਵਾਨ ਪਰ ਚੜੋ ਤੁਰੰਤਾ।
ਇਹ ਜਿਹੜਾ ਬੇਵਾਨ ਪ੍ਰਭੂ ਪਰਮੇਸ਼ਰ ਨੇ ਤੁਹਾਡੇ ਵਾਸਤੇ ਭੇਜਿਆ ਹੈ, ਇਹ ਬਿਬਾਨ ਦੇ ਉੱਤੇ ਤੁਰੰਤ ਛੇਤੀ ਦੇ ਨਾਲ ਚੜ ਕੇ ਸਵਾਰ ਹੋ ਕੇ ਚੱਲਣਾ ਕਰੋ।
ਭੋਗੋ ਸੁਖ ਜੋ ਮਹਿਤੇ ਅਨੰਤਾ।
ਜਿਹੜੇ ਅਨੇਕਾਂ ਹੀ ਸੁਖ ਨੇ ਉਹ ਜਾ ਕੇ ਬੜੇ ਪ੍ਰੇਮ ਦੇ ਸਹਿਤ ਭੋਗਣਾ ਕਰੋ। ਮਨੁੱਖ ਅਸੀਂ ਜਿਹੜੀ ਸਾਡੀ ਫਿਤਰਤ ਹੈ, ਮਨੁੱਖੀ ਸੁਭਾਅ ਹੈ, ਅਸੀਂ ਸੁੱਖ ਦੁਨੀਆਂ ਦੇ ਪਦਾਰਥਾਂ ਵਿੱਚੋਂ ਲੱਭਣੇ ਆ। ਹਰ ਮਨੁੱਖ ਚਾਹੁੰਦਾ ਹੈ ਮੇਰਾ ਜੀਵਨ ਸੁਖੀ ਹੋਵੇ, ਕਦੀ ਵੀ ਦੁੱਖ ਨਾ ਆਵੇ ਜੀਵਨ ਦੇ ਅੰਦਰ। ਮਨੁੱਖ ਸੋਚਦਾ ਕਿ ਬਹੁਤਾ ਧਨ ਖੱਟ ਲਵਾਂ, ਸੁੱਖ ਆ ਜਾਵੇਗਾ, ਦੁਨੀਆਂ ਦੇ ਰੰਗ ਤਮਾਸ਼ੇ ਵੇਖ ਲਵਾਂ, ਸੁੱਖ ਆ ਜਾਵੇਗਾ, ਬੜੇ ਬੜੇ ਦੇਸ਼ਾਂ ਵਿੱਚ ਜਾ ਕੇ ਵਪਾਰ ਕਰ ਲਵਾਂ, ਵੱਡੇ ਕਾਰੋਬਾਰ ਕਰ ਲਵਾਂ, ਸੁੱਖ ਆ ਜਾਵੇ। ਪਰ ਸਾਹਿਬ ਜੀ ਕਹਿੰਦੇ ਨਹੀਂ, ਸੁੱਖ ਨਹੀਂ ਬਹੁਤਾ ਧਨ ਖਾਟੇ, ਸੁੱਖ ਨਹੀਂ ਭੇਖੇ ਨਿਰਤ ਨਾਟੇ, ਸੁੱਖ ਨਹੀਂ ਬਹੁ ਦੇਸ਼ ਕਮਾਏ। ਕਹਿੰਦੇ ਸਾਰਾ ਕੁਝ ਕਰਨ ਦੇ ਨਾਲ ਸੁੱਖ ਪ੍ਰਾਪਤ ਨਹੀਂ ਹੋਣਾ। ਸੁੱਖ ਪ੍ਰਾਪਤ ਕਿੱਥੇ ਹੋਣਾ? ਸਰਬ ਸੁਖਾ ਜਾਂ ਹਰ ਹਰ ਧਿਆਏ। ਕਹਿੰਦੇ ਹਰੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣ ਦੇ ਵਿੱਚ ਸਾਰੇ ਸੁੱਖ ਨੇ, ਵੱਡੇ ਸੁੱਖ ਨੇ, ਆਤਮਿਕ ਸੁੱਖ ਜਿਹੜਾ ਕਦੇ ਬਿਨਸਦਾ ਨਹੀਂ। ਕਹਿਣ ਲੱਗੇ ਜਿਹੜਾ ਇਹ ਸੁੱਖ ਹੈ, ਮਹਾਨ ਸੁੱਖ ਭੋਗੋ ਸੁੱਖ ਜੋ ਮਹਿਤਾ ਅਨੰਤਾ, ਜਿਹੜਾ ਇਹ ਵੱਡਾ ਸੁੱਖ, ਅਨੇਕ ਪ੍ਰਕਾਰ ਦੇ ਸੁੱਖ ਤੁਸੀਂ ਭੋਗਣਾ ਕਰੋ।
ਤਿਨਕੇ ਬਚਨ ਸੁਣੇ ਧਰੁਵ ਜਬਈ।
ਜਦੋਂ ਹੁਣ ਇਹਨਾਂ ਦੇ ਜਿਹੜੇ ਬਚਨ ਨੇ ਉਹ ਧਰੁਵ ਜੀ ਨੇ ਸੁਣੇ ਹਨ।
ਸੁਰ ਸਰ ਮੈਂ ਇਸ਼ਨਾਨ ਕੀਏ ਤਬਈ।
ਉਸ ਵਕਤ ਫਿਰ ਜਲ ਦੇ ਨਾਲ ਗੰਗਾ ਦੇ ਵਿੱਚ ਇਸ਼ਨਾਨ ਕੀਤਾ ਹੈ।
ਸਰਬ ਰਿਖਨ ਕੋ ਬੰਧਨ ਕੀਨੀ।
ਸਾਰੇ ਰਿਖਿਆਂ ਨੂੰ ਫਿਰ ਬੰਦਨਾ ਕੀਤੇ, ਨਮਸਕਾਰ ਕੀਤੀ ਹੈ।
ਹਰਕਤ ਹੋਏ ਸ਼ੁਭ ਆਸ਼ਿਕ ਲੀਨੀ।
ਸਾਰੇ ਰਿਸ਼ੀਆਂ ਨੇ ਬੜੇ ਖੁਸ਼ ਹੋ ਕੇ, ਬੜੇ ਪ੍ਰਸੰਨ ਹੋ ਕੇ ਧਰੁਵ ਜੀ ਨੂੰ ਜਿਹੜਾ ਉਹ ਅਸੀਸ ਦੇਣਾ ਕੀਤੀ।
ਪੁਨ ਵਿਮਾਨ ਪੂਜਾ ਪਲ ਭਾਂਤੀ।
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਵਿਮਾਨ ਤੇ ਸਵਾਰ ਹੋਏ, ਪੂਜਾ ਹੋਣ ਲੱਗੀ ਚਾਰੇ ਪਾਸੇ।
ਤੀਨ ਪ੍ਰਦਰਸ਼ਨ ਦੀਨ ਸੁਹਾਤੀ।
ਤਿੰਨ ਪ੍ਰਦਰਸ਼ਨਾਂ ਜਿਹੜੀਆਂ ਹਨ ਉਹ ਕੀਤੀਆਂ ਗਈਆਂ।
ਸਰਬ ਗਣਨ ਕੋ ਬੰਧਨ ਕਰਕੇ।
ਸਾਰਿਆਂ ਨੂੰ ਬੰਧਨਾ ਕਰਕੇ
ਚੜਿਓ ਵਿਮਾਨ ਹਰਖ ਉਰ ਭਰ ਕੇ।
ਪ੍ਰਕਾਰ ਦੇ ਨਾਲ ਬੰਧਨਾ ਕਰਕੇ, ਪ੍ਰਦਰਸ਼ਨਾ ਕਰਕੇ, ਉਸ ਪ੍ਰਭੂ ਨੂੰ ਨਮਸਕਾਰ ਕਰਕੇ ਵਿਮਾਨ ਦੇ ਵਿੱਚ ਸਵਾਰ ਹੋਏ ਹਨ।
ਦੇਵਨ ਬਾਧਿਤ ਸਰਬ ਬਜਾਏ।
ਹੁਣ ਸਾਰੇ ਦੇਵਤਿਆਂ ਨੇ ਇਹ ਜਿਹੜੇ ਮੰਗਲ ਜਿਹੜੇ ਹਨ ਵਾਜੇ, ਉਹ ਵਜਾਉਣਾ ਕੀਤੇ।
ਪੁਸ਼ਪਾਂਜੁਲ ਬਹੁਤੇ ਵਰਖਾਏ।
ਫੁੱਲਾਂ ਦੇ ਜਿਹੜੀ ਵਰਖਾ ਹੋਣ ਲੱਗੀ, ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕੀਤੀ ਗਈ।
ਜੈ ਜੈ ਤੁਨ ਉਚੋ ਓਰੇ ਉਚਾਰੀ।
ਚਾਰੇ ਪਾਸੇ ਜੈ ਜੈਕਾਰ ਹੋਣ ਲੱਗੀ ਧਰੁਵ ਜੀ ਦੇ, ਚਾਰੇ ਪਾਸੇ ਜੈ ਜੈਕਾਰ ਹੋਣ ਲੱਗੇ, ਦੇਵਤੇ ਫੁੱਲ ਵਰਸਾਉਣ ਲੱਗੇ ਹਨ।
ਚੱਲਿਓ ਬਿਮਾਨ ਮਹਾ ਸੁਖਕਾਰੀ,
ਤੇ ਜਿਹੜਾ ਸੁਖਕਾਰੀ ਜਿਹੜਾ ਬਿਮਾਨ ਲੈ ਕਰਕੇ ਆਏ ਸਨ, ਉਹ ਵਿਮਾਨ ਦੇ ਉੱਤੇ ਸਵਾਰ ਹੋ ਕੇ ਸੁਖ ਦੇ ਸਾਹਿਬ ਚੱਲੇ ਹਨ।
ਸਭ ਇਨ ਤੇ ਉੱਚੇ ਅਸਥਾਨਾ,
ਸਾਰਿਆਂ ਦੇ ਵਿੱਚੋਂ ਜਿਹੜਾ ਉੱਚਾ ਸਥਾਨ ਹੈ,
ਪਹੁੰਚਿਓ ਚੱਲ ਕਰ ਰੁਚਰ ਬਿਮਾਨਾ।
ਇਹ ਵਿਮਾਨ ਉਹ ਸਾਰਿਆਂ ਤੋਂ ਉੱਚੇ ਸਥਾਨ ਤੇ ਧਰੁਵ ਜੀ ਨੂੰ ਲੈ ਕੇ ਪਹੁੰਚਿਆ।
ਸ਼੍ਰੀ ਅੰਗਦ ਸੁਣੀਏ ਗੁਣ ਖਾਨੀ,
ਹੇ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ, ਗੁਣਾਂ ਦੇ ਖਾਨ ਸਤਿਗੁਰੂ ਜੀ ਸੁਣਨਾ ਕਰੋ।
ਸ਼੍ਰੀ ਗੁਰ ਪਾਖੀ ਸਰਬ ਕਹਾਣੀ,
ਇਸ ਪ੍ਰਕਾਰ ਦੇ ਨਾਲ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਰੀ ਕਹਾਣੀ ਕਥਾ ਵਾਰਤਾ ਮਰਦਾਨਾ ਜੀ ਨੂੰ ਸੁਣਾਉਣਾ ਕੀਤੀ।
ਸਤਿ ਸ੍ਰੀ ਅਕਾਲ। ਸੁਨ ਮਰਦਾਨਾ ਕੈ ਚਿਤ ਚਾਈ।
ਹੁਣ ਜਿਹੜੇ ਕਥਾ ਮਰਦਾਨਾ ਜੀ ਸੁਣਨਾ ਚਾਹੁੰਦੇ ਸਨ, ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਜਦੋਂ ਉਹ ਕਥਾ ਸੁਣੀ ਹੈ,
ਸ਼੍ਰੀ ਪ੍ਰਭ ਦਰਸ ਕਰੇ ਅਬ ਤਾਈ।
ਸ਼੍ਰੀ ਪ੍ਰਭ, ਹੇ ਪ੍ਰਭੂ ਸਤਿਗੁਰੂ ਪਾਤਸ਼ਾਹ ਜੀ, ਕਿਉਂਕਿ ਧਰੁਵ ਮੰਡਲ ਵਿੱਚ ਪਹੁੰਚੇ ਹੋਏ ਸਨ, ਕਿਉਂ ਨਾ ਆਪਾਂ ਉਹਨਾਂ ਦੇ ਦਰਸ਼ਨ ਕਰ ਲਈਏ।
ਜੈ ਕੋ ਰੁਚਰ ਚਰਿਤ ਤੁਮ ਪਾਖਾ,
ਜਿਨ੍ਹਾਂ ਦਾ ਬੜਾ ਮਹਾਨ ਸ੍ਰੇਸ਼ਟ ਜਸ ਤੁਸੀਂ ਦਸਨਾ ਕੀਤਾ ਹੈ।
ਤੈ ਕੋ ਦੇਖਣ ਕੀ ਅਭਿਲਾਖਾ,
ਉਹਨਾਂ ਨੂੰ ਦੇਖਣ ਦੇ ਮਨ ਦੇ ਵਿੱਚ ਅਭਿਲਾਖਾ ਹੈ ਕਿ ਆਪਾਂ ਹੁਣ ਇੱਥੇ ਪਹੁੰਚੇ ਹੋਏ ਹਾਂ ਧਰੁਵ ਮੰਡਲ ਦੇ ਵਿੱਚ, ਜਿਨ੍ਹਾਂ ਦਾ ਮਹਾਨ ਸ੍ਰੇਸ਼ਟ ਸੁਜਸ ਹੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪ ਜੀ ਨੇ ਮੈਨੂੰ ਸਰਵਣ ਕਰਵਾਇਆ, ਤੇ ਆਪ ਹੁਣ ਕਿਰਪਾ ਕਰੋ, ਜਿਨ੍ਹਾਂ ਦਾ ਜਸ ਸੁਣਿਆ ਹੁਣ ਉਹਨਾਂ ਦੇ ਦਰਸ਼ਨ ਕਰਨ ਦੀ ਮਨ ਅੰਦਰ ਆਕਾਂਖਾ ਹੈ, ਅਭਿਲਾਖਾ ਹੈ, ਉਹਨਾਂ ਦੇ ਦਰਸ਼ਨ ਵੀ ਕਰਵਾ ਦਿਓ। ਕਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਧਰੁਵ ਜੀ ਨੂੰ ਮਿਲਦੇ ਨੇ, ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।